दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि पंडित केशव दास सतगुरां दे नाल रुस गया क्योंकि सतगुरां ने जिहड़ा यग कीता उहदे विच केशव दास नूं बुलाया नहीं। अंतरजामी सतगुरु सच्चे पातशाह जी ने जाणिया पंडित दी मनोदशा नूं नंद चंद नूं कहिंदे ने कि पंडित नूं बुला के लिया ते साडे वलों नंद चंद कह देने कि तेरा चेता भुल गया इस करके तेनों सद्या ने। परसों इथों तक कथा पहुंची सी अज इथों अगे मैं प्रारंभ करदा। सुन कर हुकम गुरु कहो ऐसो तह गमण्यो जह पंडित बैसो। ग्रंथाकार भाई संतोख सिंह जी लिखदे ने नंद चंद ने सतगुरां दे हुक्म नूं सुनिया ते फिर नंद चंद उत्थे पहुंच गया है जिथे पंडित केशव दास बैठा। दिज जू सतगुर तुमै हकारा सहत दक्षणा ले हो यहारा। पंडित नूं जाके आख्या है दीवान नंद चंद ने कि हे पंडित जी सतगुरु सच्चे पातशाह जी तुहानूं बुला रहे ने कृपा करके तुसे सतगुरां दे कोल जाओ जिहड़ा सतगुरां ने यग कीता है नाले उहदे विचों भोजन छको ते नाले अपने दक्षिणा प्राप्त करो। बिपर कयो अब हो नहीं जावो नहीं सो भोजन मुख में पावो। ते पंडित ते पहला ही बड़ा औखा सी कहन लगा कि हुण मैं किसे भी तरीके दे नाल नहीं जावांगा अपने मुख दे विच तनक भर भी भोजन मैं नहीं पावांगा। प्रथम बिपर सिख साध खुलाए पाछे ते मुझ बोल पठाए। पंडित कहिंदा कि सारिआं तों पहलां होर सारिआं पंडितां नूं सिखां नूं साधुआं नूं सारा कुछ खवा दित्ता है पाछे ते मुझ बोल पठाए ते हुण सारिआं तों मगरों मैनूं सतगुरां ने सद्दा कल्लिआ। सहे नायब परीत बडेरी हो तो मुख शुद्ध नहीं तिस केरी। कहिंदा कि एडा वड्डा अपमान मैं सारिआं तो मुख ते वड्डा पंडित मैनू बुलाया तक ने बाकी सारिआं नू पहलां खवा दिता ते हुण सारिआं तो मगरों सतगुरु जी मैनू बुला रहे ने। सहना जाए विपरीत बडेरी एडी वड्डी विपरीत ते पुठी गल मैं कदी भी सहारण कर नहीं सकदा। खुतो मुख ਸੁਧ ਨਹੀਂ ਤੇ ਸਕੇਰੀ। ਜਿਹੜਾ ਸਾਰਿਆਂ ਤੋਂ ਮੁੱਖ ਪੰਡਤ ਸੀ ਉਹਦੀ ਸਤਿਗੁਰਾਂ ਨੇ ਖਬਰ ਨਹੀਂ ਲਈ ਤੇ ਬਾਕੀਆਂ ਨੂੰ ਪਹਿਲਾਂ ਭੋਜਨ ਛਕਾ ਦਿੱਤਾ। ਕਰਮ ਜੇ ਉੱਤਮ ਜਗਤ ਮਜਾਰੀ ਸਰਬ ਬਿਖੈ ਹਮ ਰਹਿਤ ਅਗਾਰੀ। ਹੁਣ ਕੇਸ਼ਵ ਦਾਸ ਆਪਣੇ ਹੰਕਾਰ ਦੀਆਂ ਗੱਲਾਂ ਨੂੰ ਅੱਗੇ ਕਰਨ ਲੱਗਾ। ਕਹਿੰਦਾ ਕਿ ਸਾਰਿਆਂ ਕਰਮਾਂ ਦੇ ਵਿੱਚੋਂ ਜਿਹੜੇ ਉੱਤਮ ਕਰਮ ਨੇ ਜਗਤ ਦੇ ਵਿੱਚ ਉਹਨਾਂ ਸਾਰਿਆਂ ਦੀ ਮੈਂ ਕਮਾਈ ਕੀਤੀ ਹੈ। ਸਰਬ ਵਿਖੇ ਹਮ ਰਹਿਤ ਗਾਰੀ ਭਾਵ ਕੇ ਹਰ ਇੱਕ ਰੀਤੀ ਦੇ ਨਾਲ ਮੈਂ ਸਾਰਿਆਂ ਤੋਂ ਮੋਹਰੀ ਹਮੇਸ਼ਾ ਰਿਹਾ। ਆਪ ਪਛਚਾਤੀ ਕਿਮ ਨਹੀਂ ਜਾਉ ਆਚੋ ਅਸਣ ਬ੍ਰਹਮਤ ਲਜਾਉ। ਤੇ ਕਹਿੰਦਾ ਹਰ ਇੱਕ ਕੰਮ ਦੇ ਵਿੱਚ ਮੈਂ ਅੱਗੇ ਰਿਹਾ ਹਾਂ ਤੇ ਹੁਣ ਸਾਰਿਆਂ ਤੋਂ ਪਿੱਛੋਂ ਮੈਂ ਕਿਵੇਂ ਜਾ ਕੇ ਭੋਜਨ ਨੂੰ ਛਕਾਂਗਾ। ਕਹਿੰਦਾ ਕਿ ਨਹੀਂ, ਮੈਂ ਹੁਣ ਨਹੀਂ ਜਾਵਾਂਗਾ, ਨਾ ਹੀ ਜਾ ਕੇ ਭੋਜਨ ਨੂੰ ਛਕਾਂਗਾ। ਪੰਡਿਤ ਕਹਿੰਦਾ ਕਿ ਜੇਕਰ ਮੈਂ ਇਸ ਤਰ੍ਹਾਂ ਕਰਦਾ ਹਾਂ ਤੇ ਮੇਰੇ ਬ੍ਰਾਹਮਣ ਪੁਣੇ ਨੂੰ ਫੇਰ ਲਾਜ ਲੱਗਦੀ। ਨਿਜ ਗੁਰ ਟਿਗ ਕਹੀਏ ਅਰਦਾਸਾ ਦਿਜ ਨਹੀਂ ਆਏ ਤੁਮਾਰੇ ਪਾਸਾ। ਦੀਵਾਨ ਨੰਦ ਚੰਦ ਨੂੰ ਪੰਡਿਤ ਕੇਸ਼ਵ ਦਾਸ ਕਹਿੰਦਾ ਕਿ ਸਤਿਗੁਰਾਂ ਦੇ ਅੱਗੇ ਜਾ ਕੇ ਬੇਨਤੀ ਕਰਦੇ ਹੋ, ਅਰਦਾਸ ਕਰਦੇ ਹੋ ਕਿ ਮੈਂ ਉਹਨਾਂ ਦੇ ਕੋਲ ਨਹੀਂ ਆਉਣਾ। ਸੁਣ ਕੇ ਨੰਦ ਚੰਦ ਕਹਿ ਬਾਣੀ ਧੀਰਜ ਧਰੀਏ ਤੁਮ ਗੁਣ ਖਾਨੀ। ਜਦੋਂ ਦੀਵਾਨ ਨੰਦ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਪੰਡਤ ਦੀਆਂ ਸੁਣੀਆਂ ਤੇ ਫੇਰ ਬੜੀ ਨਿਮਰਤਾ ਦੇ ਨਾਲ ਨੰਦ ਚੰਦ ਨੇ ਆਖਿਆ ਕਿ ਪੰਡਤ ਜੀ, ਤੁਸੀਂ ਤੇ ਗੁਣਾਂ ਦੀ ਖਾਣ ਹੋ, ਤੁਸੀਂ ਧੀਰਜ ਨੂੰ ਧਾਰਨ ਕਰਕੇ ਰੱਖੋ, ਇਸ ਤਰ੍ਹਾਂ ਦੇ ਬਚਨ ਨਾ ਕਰੋ। ਤਾਜੋ ਕੋਪ ਤਬ ਰਹੇ ਨਾ ਯਾਦੂ ਅਬ ਤੁਮ ਚੱਲ ਕੇ ਅਚੋ ਪ੍ਰਸਾਦੂ। ਭਾਵ ਕੇ ਪੰਡਤ ਜੀ ਤੁਹਾਨੂੰ ਬੁਲਾਇਆ ਇਸ ਕਰਕੇ ਨਹੀਂ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਨੂੰ ਯਾਦ ਭੁੱਲ ਗਿਆ। ਭਾਵ ਕੇ ਜੇ ਸਤਿਗੁਰਾਂ ਨੂੰ ਯਾਦ ਹੁੰਦਾ ਤੇ ਜ਼ਰੂਰ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਬੁਲਾਉਂਦੇ। ਜਾਣ ਬੁੱਝ ਕੇ ਸਤਿਗੁਰਾਂ ਨੇ ਇੰਜ ਨਹੀਂ ਕੀਤਾ, ਇਸ ਕਰਕੇ ਆਪ ਤੁਮ ਚੱਲ ਕੇ ਅਚੋ ਪ੍ਰਸਾਦੋ। ਹੁਣ ਤੁਸੀਂ ਗੁੱਸੇ ਨੂੰ ਛੱਡ ਦਿਓ ਤੇ ਜੋ ਸਤਿਗੁਰਾਂ ਨੇ ਯੱਗ ਕੀਤਾ ਹੈ ਉਹਦੇ ਵਿੱਚੋਂ ਪ੍ਰਸ਼ਾਦ ਪਾਣੀ ਚੱਲ ਕੇ ਛਕੋ। ਨਰ ਸਮਾਨ ਸਤਿਗੁਰ ਨਾ ਪਛਾਨੋ ਜਗਤੀਸ਼ ਅਵਤਾਰ ਪ੍ਰਮਾਨੋ। ਇਸ ਤੋਂ ਇਲਾਵਾ ਨੰਦ ਚੰਦ ਨੇ ਇਹ ਵੀ ਆਖਿਆ ਕਿ ਪੰਡਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤੁਸੀਂ ਆਮ ਮਨੁੱਖਾਂ ਦੇ ਵਾਂਗ ਨਾ ਸਮਝੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਜਗਤ ਦੇ ਈਸ਼ਵਰ ਨੇ, ਉਹ ਤੇ ਅਵਤਾਰ ਨੇ, ਉਹ ਤੇ ਭਗਵਾਨ ਦਾ ਸਰੂਪ ਨੇ। ਤਿੰਨ ਕੇ ਸੰਗ ਰੂਸ ਕਿਮ ਬਣ ਆਵੇ ਤਸ ਕਰੀਏ ਜਸ ਹੁਣ ਮਨ ਪਾਵੇ। ਨੰਦ ਚੰਦ ਜੀ ਕਹਿੰਦੇ ਨੇ ਕਿ ਜੇਕਰ ਦੁਨਿਆਵੀ ਕੋਈ ਆਮ ਮਨੁੱਖ ਹੋਵੇ ਉਹਦੇ ਨਾਲ ਰੁਸਣਾ ਬਣਦਾ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦਾ ਸਰੂਪ ਨੇ, ਉਹਨਾਂ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਰੁਸਣਾ ਨਹੀਂ ਚਾਹੀਦਾ। ਤਸ ਕਰੀਏ ਜਸ ਉਨ ਮਨ ਪਾਵੇ। ਭਾਵ ਕੇ ਪੰਡਤ ਜੀ ਤੁਹਾਨੂੰ ਉਹ ਕੰਮ ਕਰਨਾ ਚਾਹੀਦਾ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਚੰਗਾ ਲੱਗਦਾ। ਜਾਤ ਹੰਕਾਰ ਕਰੋ ਸਭ ਨਾਸੀ ਉੱਠ ਕਰ ਗਮਨੋ ਹਰਖਤ ਪਾਸੀ। ਨੰਦ ਚੰਦਰ ਆਖਿਆ ਕਿ ਪੰਡਤ ਜੀ, ਤੁਸੀਂ ਆਪਣੀ ਉੱਚੀ ਜਾਤੀ ਦਾ ਹੰਕਾਰ ਹੁਣ ਇਸ ਵੇਲੇ ਛੱਡ ਦਿਓ, ਬਿਲਕੁਲ ਖਤਮ ਕਰ ਦਿਓ, ਉੱਠੋ ਮੇਰੇ ਨਾਲ ਚਲੋ ਤੇ ਖੁਸ਼ੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਕੇ ਪ੍ਰਸ਼ਾਦ ਪਾਣੀ ਛਕ ਕੇ ਦਕਸ਼ਨਾ ਲੈ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੋ। ਸੁਣ ਬੋਲਿਓ ਦਿਜ ਇਮ ਨਾ ਉਚਰੀਏ ਨਿਜ ਗੁਰ ਬਾਕ ਵਿਚਾਰਨ ਕਰੀਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਨੰਦ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਪਰਮੇਸ਼ਰ ਨੇ ਤੁਸੀਂ ਇਸ ਤਰ੍ਹਾਂ ਨਾ ਕਰੋ, ਅੱਗੋਂ ਫਿਰ ਸੁਣ ਕੇ ਪੰਡਿਤ ਕਹਿੰਦਾ ਇਮ ਨਾ ਉਚਰੀਏ। ਨੰਦ ਚੰਦ ਨੂੰ ਪੰਡਿਤ ਕਹਿੰਦਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਤੂੰ ਨਾ ਕਰ ਕਿ ਸਤਿਗੁਰੂ ਜੀ ਪਰਮੇਸ਼ਰ ਦਾ ਸਰੂਪ ਨੇ, ਉਹ ਖੁਦ ਪਰਮੇਸ਼ਰ ਨੇ। ਕਹਿੰਦਾ ਨਿਜ ਗੁਰ ਬਾਕ ਵਿਚਾਰਨ ਕਰੀਏ। ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਦੇ ਵਾਸਤੇ ਜਿਹੜੇ ਬਚਨ ਕੀਤੇ ਨੇ ਜਰਾ ਉਹਨਾਂ ਦਾ ਖਿਆਲ ਰੱਖ, ਇਹ ਨਾ ਕਹਿ ਕਿ ਸਤਿਗੁਰੂ ਜੀ ਪਰਮੇਸ਼ਰ ਨੇ। दोष लगे बोलत हो जैसे कल की तर बरन्यो निज ऐसे। पंडित कहिंदा याद रख जे दोबारा तो सतगुरां नूं परमेश्वर कहेगा ते बहुत वड्डा तेनों दोष लगेगा जिस तरह दियां तू गल्लां कह रहा है। कहिंदा क्योंकि कलगीधर सच्चे पातशाह जी ने आप अपनी गुरबाणी दे विच लिखिया होया है मैं परमेश्वर नहीं हां। इस करके सतगुरां नूं परमेश्वर कहण दे नाल तेनू बहुत वड्डा पाप लगेगा वड्डा दोष लगेगा। उस वेले फिर पंडित केशव दास ने सतगुरु गोविंद सिंह सच्चे पातशाह जी दी उचारी हुई गुरबाणी दा प्रमाण दिता। पंडित कहिंदा कि सतगुरु सच्चे पातशाह जी ने ते अपने वास्ते इस तरह लिखिया होया जो हमको परमेश्वर उचर है ते सब नरक कुंड में पर है मोको दास तवन का जानो या में भेद न रंच पछानो। पंडित ने प्रमाण दे दिता सतगुरां दी गुरबाणी दा कि सतगुरां ने खुद लिखिया कि जेड़ा मैनू परमेश्वर आखेगा ओ नरकां दे कुंड दे विच सुट्टिया जावेगा। सतगुरां ने स्वयं इस गल नूं कबूल कीता है कि मैं ते परमेश्वर दा दास हां मैनू उसदा तुसी दास ही समझो या मैं भेद नरंच पछानो भाव कि इस गल दे विच कोई भेद नहीं है मैं परमेश्वर दा दास हां। इस करके नंद चंद नूं पंडित कहिंदा कि भुल के भी कदे ना आखे कि सतगुरु जी परमेश्वर ने इस तरह दी गल्लां ना कर। हुण पंडित दी किस तरह दी सोझी है इह सतगुरां दी अपनी खेडां ने किसे वेले इस तरह दा सिदक ते इस तरह दा निश्चा दे दिंदा है कि सतगुरु तों बगैर दुनिया दे विच मनुख नूं कोई दूसरा दिसदा ही नहीं है। सतगुरु प्रताप सिंह सच्चे पातशाह जी दे उपदेश दे विच आउंदा है कि कई कई वारी मनुख इन्ना भुल जांदा है कि गुरुआं वाले लक्षण ही गुरु दे विच कोई नहीं दिसदे। इस वेले अशरदा दे विच पंडित डुब गया इस तरह दियां गल्लां कह रहा है क्योंकि इह जिहड़ा सतगुरां ने शब्द लिखिया है जो हमको परमेश्वर उचर है ते सब नरक कुंड में पर है वाक्या लिखिया ते सतगुरां ने इस तरह है। पर जिहड़े विद्वान सज्जन ने ओ दो प्रकार दे नाल अर्थ करदे ने। पहली ते गल इह है कि सतगुरां ने लिखिया जिहड़ा मैनू परमेश्वर आखेगा ਉਹ ਨਰਕਾਂ ਦੇ ਕੁੰਡ ਦੇ ਵਿੱਚ ਸੁੱਟਿਆ ਜਾਵੇਗਾ ਇਹ ਸਿੱਧਾ ਜਿਹਾ ਅਰਥ ਲਾਇਆ ਜਾਂਦਾ। ਪਰ ਕਈ ਵਿਦਵਾਨ ਸੱਜਣ ਇਸ ਤੁਕ ਦਾ ਇਸ ਤਰ੍ਹਾਂ ਅਰਥ ਲਾਉਂਦੇ ਨੇ ਜੋ ਹਮਕੋ ਪਰਮੇਸ਼ਰ ਉਚਰੈ ਹਮ ਦਾ ਜਿਹੜਾ ਭਾਵ ਹੈ ਉਹ ਲਾਉਂਦੇ ਨੇ ਸਵੈਮ ਆਪਣੇ ਆਪ ਤੋਂ ਕਿ ਜਿਹੜਾ ਮਨੁੱਖ ਆਪਣੇ ਆਪ ਨੂੰ ਪਰਮੇਸ਼ਰ ਕਵੇਗਾ ਅਹਮ ਬ੍ਰਹਮ ਮੈਂ ਸਵੈਮ ਬ੍ਰਹਮ ਹਾਂ ਸਵੈਮ ਪਰਮੇਸ਼ਰ ਹਾਂ ਉਹ ਨਰਕਾਂ ਦੇ ਕੁੰਡ ਦੇ ਵਿੱਚ ਸੁੱਟਿਆ ਜਾਵੇਗਾ। ਹੁਣ ਇਸ ਗੱਲ ਦੇ ਉੱਤੇ ਵਿਚਾਰ ਦੀ ਲੋੜ ਹੈ ਅਸੀਂ ਹਾਜ਼ਰਾ ਹਜ਼ੂਰ ਸਤਿਗੁਰੂ ਨੂੰ ਔਰ ਇਸ ਤੋਂ ਇਲਾਵਾ ਜਿਹੜੇ ਪਹਿਲੇ ਸਤਿਗੁਰੂ ਸਹਿਬਾਨ ਜਿੰਨੇ ਵੀ ਹੋ ਚੁੱਕੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਰਮੇਸ਼ਰ ਹੀ ਕਹਿੰਦੇ ਆ। ਜੇਕਰ ਆਪਾਂ ਇਹ ਕਹਿ ਦਈਏ ਕਿ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਨੇ ਉਹਨਾਂ ਦਾ ਸਰੂਪ ਨੇ ਇਹ ਸਾਡੇ ਵਾਸਤੇ ਗਲਤ ਨਹੀਂ ਤੇ ਜੇਕਰ ਇਸ ਤਰ੍ਹਾਂ ਕਹਿੰਦੇ ਹਾਂ ਤੇ ਕੀ ਫਿਰ ਅਸੀਂ ਸਾਰੇ ਦੇ ਸਾਰੇ ਨਰਕਾਂ ਦੇ ਕੁੰਡ ਦੇ ਵਿੱਚ ਸੁੱਟੇ ਜਾਵਾਂਗੇ ਕਿ ਅਸੀਂ ਪਾਪ ਦੇ ਭਾਗੀ ਹਾਂ ਜਿਹੜੇ ਸਤਿਗੁਰੂ ਨੂੰ ਅਕਾਲ ਪੁਰਖ ਕਹਿੰਦੇ ਆ। ਨਹੀਂ ਇਸ ਦਾ ਮਤਲਬ ਇਹ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਬਚਨ ਲਿਖਿਆ ਉਹ ਤੇ ਬਹੁਤ ਉੱਚੇ ਨੇ। ਗੁਰਬਾਣੀ ਦੇ ਵੱਖਰੇ ਵੱਖਰੇ ਕਈ ਤਰ੍ਹਾਂ ਦੇ ਅਰਥ ਨਿਕਲ ਸਕਦੇ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਬਚਨ ਲਿਖਿਆ ਇਹ ਸਵੈਮ ਸਤਿਗੁਰੂ ਜੀ ਜਾਣਦੇ ਨੇ ਕਿ ਉਹਨਾਂ ਨੇ ਕਿਸ ਭਾਵ ਦੇ ਨਾਲ ਲਿਖਿਆ। ਪਰ ਆਮ ਭਾਵ ਸਾਨੂੰ ਇਹ ਲਾਉਣਾ ਪਵੇਗਾ ਜੋ ਹਮਕੋ ਪਰਮੇਸ਼ਰ ਉਚਰੈ ਭਾਵ ਜੋ ਸਵੈਮ ਨੂੰ ਪਰਮੇਸ਼ਰ ਕਹਿੰਦਾ ਉਹ ਨਰਕਾਂ ਦੇ ਕੁੰਡ ਦੇ ਵਿੱਚ ਸੁੱਟਿਆ ਜਾਵੇਗਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਇਸ ਵੇਲੇ ਪੰਡਿਤ ਨੇ ਜਿਹੜਾ ਪ੍ਰਮਾਣ ਦਿੱਤਾ ਉਹ ਬਿਲਕੁਲ ਢੁਕਵਾਂ ਦਿੱਤਾ ਕਿ ਤੂੰ ਵਾਰ ਵਾਰ ਪਰਮੇਸ਼ਰ ਦਾ ਸ਼ਬਦ ਸਤਿਗੁਰਾਂ ਦੇ ਨਾਮ ਦੇ ਨਾਲ ਜੋੜ ਰਿਹਾ। ਜੇਕਰ ਦੁਬਾਰਾ ਨੰਦ ਚੰਦ ਇਸ ਤਰ੍ਹਾਂ ਆਖੇਗਾ ਤੈਨੂੰ ਦੋਸ਼ ਲੱਗੇਗਾ। ਪ੍ਰਮਾਣ ਦਿੱਤਾ ਕਿ ਸਤਿਗੁਰਾਂ ਨੇ ਸਵੈਮ ਲਿਖਿਆ ਤੇ ਫਿਰ ਤੂੰ ਪਾਪ ਦਾ ਭਾਗੀ ਆਪ ਬਣੇਗਾ। ਪੰਡਿਤ ਨੇ ਸਤਿਗੁਰਾਂ ਦੀ ਗੁਰਬਾਣੀ ਦਾ ਇਹ ਪ੍ਰਮਾਣ ਦੇ ਦਿੱਤਾ। ਇੱਕ ਤੋ ਤਿੰਨ ਮੁਖ ਕੋ ਪਰਮਾਨ ਦੂਜੋ ਔਰ ਸੁਣੋ ਦੇ ਕੰਨ। ਪੰਡਿਤ ਚੁੱਪ ਨਹੀਂ ਰਿਹਾ। ਪੰਡਿਤ ਕਹਿੰਦਾ ਹੈ ਕਿ ਇੱਕ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਮੁਖ ਤੋਂ ਉਚਾਰੇ ਹੋਏ ਸ਼ਬਦ ਦਾ ਮੈਂ ਤੈਨੂੰ ਪ੍ਰਮਾਣ ਦਿੱਤਾ। ਕਹਿੰਦਾ ਹੈ ਦੂਜੇ ਔਰ ਸੁਣੋ ਦੇ ਕਾਨਾ। ਇਸ ਤੋਂ ਇਲਾਵਾ ਦੂਜੀ ਗੱਲ ਹੋਰ ਵੀ ਇਸ ਗੱਲ ਨੂੰ ਸਿੱਧ ਕਰ ਦੇਵੇਗੀ ਕਿ ਸਤਿਗੁਰੂ ਜੀ ਪਰਮੇਸ਼ਰ ਨਹੀਂ।
ਜਬ ਪ੍ਰਗਟੀ ਚੰਡੀ ਖਲ ਖੰਡਾ
ਪੇਖ ਭਿਆਨਕ ਚਕਤ ਨਵਖੰਡਾ। ਕੇਸ਼ਵ ਦਾਸ ਕਹਿੰਦਾ ਕਿ ਜਦੋਂ ਚੰਡੀ ਦੇਵੀ ਪ੍ਰਗਟ ਹੋਈ ਸੀ, ਜੋ ਕਿ ਖਲਾਂ ਨੂੰ ਦੁਸ਼ਟਾਂ ਨੂੰ ਖੰਡਣ ਵਾਲੀ ਹੈ, ਉਹਨਾਂ ਦਾ ਨਾਸ ਕਰਨ ਵਾਲੀ ਹੈ, ਭੇਖ ਭਿਆਨ ਚਕਤ ਨਵ ਖੰਡਾ, ਉਸ ਵੇਲੇ ਜਦੋਂ ਪ੍ਰਗਟ ਹੋਈ ਸੀ ਜਿਹਦਾ ਬਹੁਤ ਭਿਆਨਕ ਭੇਖ ਸੀ, ਔਰ ਇਸ ਤੋਂ ਇਲਾਵਾ ਜਿਸ ਵੇਲੇ ਉਹ ਪ੍ਰਗਟ ਹੋਈ ਤੇ ਨਵਾਂ ਖੰਡਾਂ ਨੂੰ ਹੈਰਾਨ ਕਰਨ ਵਾਲੀ ਉਹ ਦੇਵੀ ਸੀ। ਤਬ ਤੀਰ ਜਿਉਰ ਰਹਿਓ ਨ ਕੋਈ, ਦੇਖਤ ਨੈਣ ਮੂੰਦ ਲਿਏ ਦੋਈ। ਤੇ ਕਹਿੰਦਾ ਜਿਨ੍ਹਾਂ ਨੂੰ ਪਰਮੇਸ਼ਰ ਕਹਿ ਰਹੇ, ਪੰਡਿਤ ਕਹਿੰਦਾ ਕਿ ਉਹਨਾਂ ਸਤਿਗੁਰਾਂ ਦੇ ਮਨ ਦੇ ਵਿੱਚ ਉਸ ਵੇਲੇ ਫਿਰ ਧੀਰਜ ਰਹੀ ਨੇ, ਜਦੋਂ ਉਹਨਾਂ ਨੇ ਭਿਆਨਕ ਸਰੂਪ ਦਾ ਦਰਸ਼ਨ ਕੀਤਾ, ਨੈਣ ਮੂੰਦ ਲਈਏ ਦੋਈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਪਣੀਆਂ ਦੋਵਾਂ ਅੱਖਾਂ ਨੂੰ ਬੰਦ ਕਰ ਲਿਆ ਸੀ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੰਡਿਤ ਰਸਤੇ ਦੇ ਵਿੱਚ ਹੀ ਜਾ ਕੇ ਮਿਲਿਆ ਸੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਨ ਬਿਨ ਉਵੇਂ ਬਿਆਨ ਕੀਤਾ ਜਿਵੇਂ ਸਤਿਗੁਰਾਂ ਨੇ ਦਰਸ਼ਨ ਕੀਤਾ ਤੇ ਜਿਵੇਂ ਵਾਰਤਾਲਾਪ ਹੋਇਆ, ਜਿਵੇਂ ਵਰਦਾਨ ਦਿੱਤੇ। ਕਹਿੰਦਾ ਕਿ ਉਹਨਾਂ ਨੇ ਅੱਖਾਂ ਆਪਣੀਆਂ ਬੰਦ ਕਰ ਲਈਆਂ ਸੀ। ਜੇ ਅਵਤਾਰ ਹੋਤੇ ਤਿਸ ਕਾਲਾ, ਧੀਰਜ ਧਾਰਤ ਹਿਰਦੈ ਵਸਾਲਾ। ਤੇ ਕਹਿੰਦਾ ਕਿ ਜੇ ਅਵਤਾਰ ਹੁੰਦੇ, ਜੇ ਪਰਮੇਸ਼ਰ ਦਾ ਸਰੂਪ ਹੁੰਦੇ, ਤੇ ਫਿਰ ਉਸ ਵੇਲੇ ਵੱਡੇ ਧੀਰਜ ਨੂੰ ਧਾਰਨ ਕਰਕੇ ਰੱਖਦੇ, ਉਹਨਾਂ ਦਾ ਧੀਰਜ ਡੋਲ ਗਿਆ, ਉਹ ਡਰ ਗਏ, ਉਹਨਾਂ ਨੇ ਡਰ ਕੇ ਆਪਣੀਆਂ ਅੱਖਾਂ ਨੂੰ ਬੰਦ ਕਰ ਲਏ। ਜਾਂ ਤੇ ਮੋਹੇ ਪ੍ਰਤੀਤ ਨਾ ਆਵੇ, ਤੂੰ ਸਭ ਜਾਣੇ ਬਿਨਾ ਅਲਾਵੇ। ਪੰਡਿਤ ਕੇਸ਼ਵ ਦਾਸ ਕਹਿੰਦਾ ਇਸ ਕਰਕੇ ਮੈਨੂੰ ਪ੍ਰਤੀਤ ਨਹੀਂ ਆਉਂਦੀ, ਇਸ ਗੱਲ ਦੇ ਉੱਤੇ ਯਕੀਨ ਨਹੀਂ ਵੱਜਦਾ ਕਿ ਵਾਕਿਆ ਹੀ ਸਤਿਗੁਰੂ ਗੋਬਿੰਦ ਸਿੰਘ ਜੀ ਪਰਮੇਸ਼ਰ ਦਾ ਸਰੂਪ ਨੇ, ਆਪ ਖੁਦ ਅਕਾਲ ਪੁਰਖ ਨੇ। ਤੂੰ ਸਭ ਜਾਣੇ ਬਿਨਾ ਅਲਾਵੇ। ਪੰਡਿਤ ਕਹਿੰਦਾ ਕਿ ਤੈਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਹੈ, ਨੰਦ ਚੰਦ ਤੂੰ ਅਣਜਾਣ ਹੈ, ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ। ਨੰਦ ਚੰਦ ਤਵ ਬਾਕ ਬਖਾਨਾ, ਸੁਣੋ ਵਿਪਰ ਤੁਮ ਭੇਵ ਨਾ ਜਾਣਾ। ਜਦੋਂ ਪੰਡਿਤ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਅੱਗੋਂ ਨੰਦ ਚੰਦ ਕਹਿੰਦਾ ਕਿ ਸੁਣੋ ਪੰਡਿਤ ਜੀ, ਤੁਸੀਂ ਦਰਅਸਲ ਸਤਿਗੁਰਾਂ ਦੇ ਭੇਦ ਨੂੰ ਜਾਣਿਆ ਨਹੀਂ। ਹੁਣ ਜਿਹੜਾ ਪੰਡਿਤ ਹੈ ਉਹ ਤੇ ਬਹੁਤ ਵਿਦਵਾਨ ਹੈ, ਸਾਰੇ ਪੰਡਤਾਂ ਦੇ ਵਿੱਚੋਂ ਮੁੱਖ ਹੈ, ਕਾਂਸੀ ਦੇ ਵਿੱਚ ਤੇ ਆਲੇ ਦੁਆਲੇ ਮੰਨਿਆ ਪਰਮੰਨਿਆ ਵਿਦਵਾਨ ਹੈ, ਪਰ ਦੂਸਰੇ ਪਾਸੇ ਜਿਹੜਾ ਨੰਦ ਚੰਦ ਹੈ ਉਹ ਕੋਈ ਸ੍ਰੇਸ਼ਟ ਵਕਤਾ ਨਹੀਂ ਹੈ, ਉਹ ਕੋਈ ਬਹੁਤਾ ਜ਼ਿਆਦਾ ਪੰਡਿਤ ਦੀ ਸਮਾਨਤਾ ਦਾ ਗਿਆਨੀ ਨਹੀਂ ਹੈ, ਪਰ ਸਤਿਗੁਰਾਂ ਦੀ ਕਿਰਪਾ ਹੈ ਉਹਦੇ ਉੱਤੇ। ਕਿਉਂਕਿ ਜਿਹਦੇ ਉੱਤੇ ਕਿਰਪਾ ਹੁੰਦੀ ਹੈ ਉਹ ਭਾਵੇਂ ਵਿਦਵਾਨ ਨਾ ਵੀ ਹੋਵੇ, ਉਹ ਵਿਦਵਾਨਾਂ ਨੂੰ ਮਾਤ ਪਾ ਸਕਦਾ ਹੈ, ਉਹਨਾਂ ਨੂੰ ਹਰਾ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਇੱਕ ਵਾਕਿਆ ਹੁੰਦਾ ਹੈ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੀ ਸਾਖੀ ਦੇ ਵਿੱਚ ਆਉਂਦਾ ਹੈ ਕਿ ਜਦੋਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਅੱਠਵੇਂ ਪਾਤਸ਼ਾਹ ਜੀ ਜਾ ਰਹੇ ਸਨ ਦਿੱਲੀ ਦੇ ਵਿੱਚ, ਰਸਤੇ ਦੇ ਵਿੱਚ ਐਸਾ ਹੀ ਕੇਸ਼ਵ ਦਾਸ ਵਰਗਾ ਹੰਕਾਰੀ ਪੰਡਿਤ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਮਿਲ ਗਿਆ। ਜਦੋਂ ਮਿਲਿਆ ਤੇ ਉਹਨੇ ਸਤਿਗੁਰਾਂ ਨੂੰ ਸਵਾਲ ਕੀਤਾ, ਤੁਹਾਡਾ ਨਾਮ ਕੀ ਹੈ? ਸਤਿਗੁਰਾਂ ਨੇ ਬਚਨ ਕੀਤਾ, ਮੇਰਾ ਨਾਮ ਹੈ ਹਰਿਕ੍ਰਿਸ਼ਨ। ਕਹਿੰਦਾ ਵਾਹ ਬਈ ਵਾਹ, ਨਾਮ ਤੇ ਬਹੁਤ ਸ੍ਰੇਸ਼ਟ। ਕਹਿੰਦਾ ਕਿ ਭਗਵਾਨ ਕ੍ਰਿਸ਼ਨ ਜੀ ਹੋਏ ਨੇ, ਸਾਰੀ ਦੁਨੀਆ ਜਾਣਦੀ ਹੈ ਭਗਵਾਨ ਕ੍ਰਿਸ਼ਨ ਜੀ ਅਵਤਾਰ ਸਨ, ਭਗਵਾਨ ਦਾ ਸਰੂਪ ਸਨ, ਤੇ ਕਹਿੰਦਾ ਕਿ ਉਹਨਾਂ ਦਾ ਨਾਮ ਤੇ ਸਿਰਫ ਕ੍ਰਿਸ਼ਨ, ਤੇ ਤੁਸੀਂ ਆਪਣਾ ਨਾਮ ਭਗਵਾਨ ਤੋਂ ਵੀ ਜ਼ਿਆਦਾ ਵੱਡਾ ਰਖਾ ਲਿਆ ਹਰਿਕ੍ਰਿਸ਼ਨ। ਕਹਿੰਦਾ ਨਾਮ ਤੇ ਬਹੁਤ ਵੱਡਾ, ਪਰ ਤੁਸੀਂ ਭਗਵਾਨ ਕ੍ਰਿਸ਼ਨ ਦੀ ਸਮਾਨਤਾ ਨਹੀਂ ਕਰ ਸਕਦੇ। ਕਹਿੰਦਾ ਭਗਵਾਨ ਕ੍ਰਿਸ਼ਨ ਦੀ ਸਮਾਨਤਾ ਤੁਸੀਂ ਕੀ ਕਰਨੀ ਹੈ? ਜਿਹੜੀ ਗੀਤਾ ਹੈ ਜਿਹਦੇ ਵਿੱਚ ਸਾਰ ਤੱਤ ਨੇ, ਜਿਹੜਾ ਭਗਵਾਨ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤਾ ਅਰਜਨ ਨੂੰ, ਉਹ ਜਿਹੜੀ ਪੁਸਤਕ ਗ੍ਰੰਥ ਗੀਤਾ ਹੈ, ਤੁਸੀਂ ਉਹਦੇ ਬਾਰੇ ਕੁਝ ਨਹੀਂ ਜਾਣਦੇ ਹੋਵੋਗੇ, ਤੇ ਤੁਹਾਨੂੰ ਕ੍ਰਿਸ਼ਨ ਦੇ ਬਾਰੇ ਕੀ ਪਤਾ ਹੈ? ਕਹਿੰਦਾ ਪੰਡਿਤ ਕੇ ਨਾਮ ਵੱਡਾ ਰਖਾ ਲੈਣ ਦੇ ਨਾਲ ਕੋਈ ਕ੍ਰਿਸ਼ਨ ਭਗਵਾਨ ਨਹੀਂ ਬਣ ਜਾਂਦਾ। ਪੰਡਿਤ ਕਹਿੰਦਾ ਗੀਤਾ ਦੇ ਬਾਰੇ ਤੁਸੀਂ ਕੀ ਜਾਣਦੇ ਹੋ? ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪੰਡਿਤ ਜੀ ਬਹੁਤ ਕੁਝ ਜਾਣਦੇ ਆ, ਤੁਸੀਂ ਸਵਾਲ ਕਰੋ, ਮੈਂ ਕੀ ਦੱਸਾਂ? ਤੇ ਪੰਡਿਤ ਕਹਿੰਦਾ ਫਿਰ ਮੈਂ ਗੀਤਾ ਦੇ ਸਲੋਕ ਪੜਾਂਗਾ ਤੇ ਤੁਸੀਂ ਉਹਨਾਂ ਦਾ ਅਰਥ ਕਰਨਾ। ਅੱਗੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪੰਡਿਤ ਜੀ ਜੇ ਮੈਂ ਅਰਥ ਕਰ ਵੀ ਦਿੱਤਾ ਤਾਂ ਵੀ ਤੁਸੀਂ ਮੇਰੀ ਗੱਲ ਨੂੰ ਪ੍ਰਵਾਨ ਨਹੀਂ ਕਰਨਾ, ਮੰਨਣਾ ਨਹੀਂ। ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਕਿ ਜੇਕਰ ਅਸੀਂ ਕਹਿ ਦਿੱਤਾ ਤੇ ਤੂੰ ਇਸ ਗੱਲ ਨੂੰ ਮੰਨਣਾ ਕਿ ਉੱਚੀ ਕੁਲ ਦੇ ਵਿੱਚ ਪੈਦਾ ਹੋਏ ਨੇ, ਭਾਵੇਂ ਕਿ ਛੋਟੀ ਉਮਰਾਂ ਦੇ ਮਾਲਕ ਨੇ ਕਿਸੇ ਵਿਦਵਾਨ ਪੰਡਿਤ ਨੂੰ ਘਰ ਬੁਲਾ ਕੇ ਗੀਤਾ ਪੜ੍ਹਾ ਲਈ ਹੋਵੇਗੀ, ਅਰਥਾਂ ਦਾ ਹੋਣਾ ਕੋਈ ਬਹੁਤੀ ਮਹੱਤਤਾ ਨਹੀਂ ਰੱਖਦਾ, ਕਿਉਂਕਿ ਜਿਹੜੇ ਬੰਦੇ ਨੇ ਨਹੀਂ ਮੰਨਣਾ ਉਹਨੇ ਨਹੀਂ ਮੰਨਣਾ, ਭਾਵੇਂ ਕਿਸ ਤਰ੍ਹਾਂ ਵੀ ਕੋਈ ਜ਼ੋਰ ਪਿਆ ਖੜਾ ਲਾ ਲਵੇ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ, ਸਤਿਗੁਰੂ ਜੀ ਬਿਆਨ ਕਰਦੇ ਨੇ ਇੱਕ ਵਾਰ ਇੱਕ ਆਸਤਿਕ ਦੀ ਤੇ ਇੱਕ ਨਾਸਤਿਕ ਦੀ ਬਹਿਸ ਹੋ ਗਈ। ਆਸਤਿਕ ਤੋਂ ਭਾਵ ਹੈ ਜਿਹੜਾ ਕਿਸੇ ਦੀ ਆਸ ਨੂੰ ਤੱਕਦਾ, ਭਾਵ ਕਿ ਜਿਹੜਾ ਪਰਮੇਸ਼ਰ ਨੂੰ ਸਤਿਗੁਰੂ ਨੂੰ ਮੰਨਦਾ, ਨਾਸਤਿਕ ਜਿਹੜਾ ਕਿਸੇ ਦੀ ਆਸ ਨੂੰ ਨਹੀਂ ਤੱਕਦਾ। ਇਹ ਜਟਕਾ ਜਾਂ ਸਿੱਧਾ ਜਿਹਾ ਅਰਥ ਹੈ ਨਾਸਤਿਕ ਦਾ ਤੇ ਆਸਤਿਕ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੋਵਾਂ ਦੀ ਬਹਿਸ ਹੋ ਗਈ। ਜਿਹੜਾ ਆਸਤਿਕ ਸੀ ਉਹ ਕਹਿੰਦਾ ਹੈ ਕਿ ਸਤਿਗੁਰੂ ਰੱਖਿਆ ਕਰਦਾ ਹਰ ਇੱਕ ਜਗ੍ਹਾ ਦੇ ਉੱਤੇ ਆਪਣੇ ਸੇਵਕ ਦੀ। ਨਾਸਤਿਕ ਕਹਿੰਦਾ ਕਿ ਮੈਂ ਇਸ ਗੱਲ ਨੂੰ ਮੰਨਦਾ ਨਹੀਂ ਹਾਂ। ਆਸਤਿਕ ਕਹਿੰਦਾ ਕਿ ਜੇਕਰ 2-4 ਮੰਜ਼ਲਾਂ ਦੇ ਉੱਤੇ ਆਸਤਿਕ ਗੁਰੂ ਨੂੰ ਮੰਨਣ ਵਾਲਾ ਸਿੱਖ ਖੜਾ ਹੋ ਕੇ ਤੇ 2-4 ਮੰਜ਼ਲ ਉੱਚੀ ਬਿਲਡਿੰਗ ਦੇ ਉੱਤੋਂ ਛਾਲ ਮਾਰ ਦੇਵੇ ਤੇ ਉਹਦੇ ਮਨ ਦੇ ਵਿੱਚ ਭਾਵਨਾ ਹੋਵੇ ਕਿ ਸਤਿਗੁਰੂ ਮੇਰਾ ਮੈਨੂੰ ਬਚਾ ਲਏਗਾ, ਤੇ ਜੇ ਉਹ ਛਾਲ ਮਾਰੇ ਤੇ ਥੱਲੇ ਡਿੱਗੇ ਤੇ ਰਤਾ ਭਰ ਵੀ ਉਹਦਾ ਵਾਲ ਤੱਕ ਵਿੰਗਾ ਨਾ ਹੋਵੇ, ਉਹਨੂੰ ਰਤਾ ਪਰ ਕੋਈ ਸੱਟ ਨਾ ਲੱਗੇ, ਚੋਟ ਨਾ ਲੱਗੇ, ਕੀ ਤੂੰ ਫਿਰ ਮੰਨ ਲਏਗਾ ਕਿ ਪਰਮੇਸ਼ਰ ਹੁੰਦਾ, ਸਤਿਗੁਰੂ ਹੁੰਦਾ? ਤੇ ਜਿਹੜਾ ਨਾਸਤਿਕ ਸੀ ਉਹ ਕਹਿਣ ਲੱਗਾ ਬਿਲਕੁਲ ਨਹੀਂ ਮੰਨਾਂਗਾ। ਕਹਿੰਦਾ ਹੋ ਸਕਦਾ ਕਿ ਕਈ ਵਾਰੀ ਬੰਦਾ ਛਾਲ ਮਾਰ ਦੇਵੇ ਤੇ ਨਾ ਸੱਟ ਲੱਗੇ, ਇਹਦੇ ਚ ਕੋਈ ਵੱਡੀ ਗੱਲ ਨਹੀਂ ਹੈ। ਉਹਨੇ ਫੇਰ ਆਖਿਆ ਆਸਤਿਕ ਨੇ, ਕਹਿੰਦਾ ਕਿ ਜੇਕਰ ਦੁਬਾਰਾ ਛਾਲ ਮਾਰ ਦੇਵੇ ਤੇ ਫੇਰ ਵੀ ਰਤਾ ਸੱਟ ਨਾ ਲੱਗੇ, ਰਤਾ ਵੀ ਚੋਟ ਨਾ ਲੱਗੇ, ਕੀ ਤੂੰ ਫੇਰ ਮੰਨ ਲਏਗਾ ਕਿ ਪਰਮੇਸ਼ਰ ਹੈ, ਅਕਾਲ ਪੁਰਖ ਹੈ, ਸਤਿਗੁਰੂ ਹੈ, ਜਿਹੜਾ ਕਿ ਬਾਰ ਬਾਰ ਉਹਦੀ ਰੱਖਿਆ ਕਰ ਰਿਹਾ? ਨਾਸਤਿਕ ਨੇ ਆਖਿਆ ਬਿਲਕੁਲ ਨਹੀਂ, ਮੈਂ ਨਹੀਂ ਮੰਨਾਂਗਾ। ਕਹਿੰਦਾ ਬਾਈ ਚਾਂਸ ਕਦੇ ਕਦਾਈ ਐਸਾ ਹੋ ਸਕਦਾ ਕਿ ਦੂਸਰੀ ਵਾਰ ਵੀ ਛਾਲ ਮਾਰਨ ਦੇ ਨਾਲ ਕੁਝ ਨਾ ਵਿਗੜੇ, ਕੋਈ ਸੱਟ ਨਾ ਲੱਗੇ। ਆਸਤਿਕ ਨੇ ਹਾਰ ਨਹੀਂ ਮੰਨੀ, ਕਹਿੰਦਾ ਜੇ ਤੀਸਰੀ ਵਾਰੀ ਫੇਰ ਇਸੇ ਤਰ੍ਹਾਂ ਹੋਵੇ, ਤੀਸਰੀ ਵਾਰੀ ਫੇਰ ਉਹ ਛਾਲ ਮਾਰ ਦੇਵੇ ਇੰਨੀ ਉੱਚੀ ਬਿਲਡਿੰਗ ਦੇ ਉੱਤੋਂ ਤੇ ਫੇਰ ਵੀ ਰਤਾ ਪਰ ਖਰੋਂਚ ਤੱਕ ਨਾ ਆਵੇ, ਰਤਾ ਵੀ ਸੱਟ ਨਾ ਲੱਗੇ, ਕੀ ਤੂੰ ਫੇਰ ਮੰਨ ਲਏਗਾ ਕਿ ਅਕਾਲ ਪੁਰਖ ਹੈ, ਸਤਿਗੁਰੂ ਹੈ, ਜਿਹੜਾ ਕਿ ਬਾਰ ਬਾਰ ਉਹਦੀ ਰੱਖਿਆ ਕਰ ਰਿਹਾ? ਤੇ ਫੇਰ ਉਹ ਨਾਸਤਿਕ ਕਹਿੰਦਾ ਨਹੀਂ, ਮੈਂ ਫਿਰ ਵੀ ਨਹੀਂ ਮੰਨਾਂਗਾ, ਕਿਉਂਕਿ ਮੰਨਣਾ ਨਹੀਂ ਹੈ। ਉਹਨੇ ਆਖਿਆ ਨਾਸਤਿਕ ਨੇ ਕਿ ਫੇਰ ਇਹ ਗੱਲ ਆਖੀ ਜਾ ਸਕਦੀ ਹੈ ਕਿ ਉਹਦਾ ਸਰੀਰ ਤਗੜਾ ਹੈ, ਉਹਨੇ ਪਿੰਡੇ ਦੀ ਕਮਾਈ ਕੀਤੀ ਹੋਈ ਹੈ, ਇਸ ਕਰਕੇ ਛਾਲਾ ਮਾਰੀ ਜਾਂਦਾ ਪਰ ਸੱਟ ਨਹੀਂ ਲੱਗਦੇ, ਭਾਵ ਕਿ ਮੰਨਣਾ ਨਹੀਂ। ਜਿਹਨੇ ਨਹੀਂ ਮੰਨਣਾ ਉਹਨੇ ਨਹੀਂ ਮੰਨਣਾ, ਭਾਵੇਂ ਕਿਸ ਤਰ੍ਹਾਂ ਦੇ ਪ੍ਰਮਾਣ ਕੋਈ ਦੇਈ ਜਾਵੇ। ਹੁਣ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪੰਡਿਤ ਜੀ ਜੇ ਮੈਂ ਅਰਥ ਕਰ ਦਿੱਤੇ ਨਾ ਤੇ ਲੱਗਦਾ ਤੁਹਾਨੂੰ ਯਕੀਨ ਨਹੀਂ ਹੋਵੇਗਾ। ਇਸ ਕਰਕੇ ਸਤਿਗੁਰੂ ਹਰਿਕ੍ਰਿਸ਼ਨ ਜੀ ਕਹਿੰਦੇ ਨੇ, ਪੰਡਿਤ ਜੀ ਤੁਸੀਂ ਪਿੰਡ ਦੇ ਵਿੱਚ ਚਲੇ ਜਾਓ ਤੇ ਆਪਣੀ ਮਰਜ਼ੀ ਦਾ ਮੂਰਖ ਆਦਮੀ ਲੱਭ ਕੇ ਲੈ ਆਓ ਜਿਹਨੂੰ ਤੁਸੀਂ ਸਮਝਦੇ ਹੋ ਕਿ ਕੁਝ ਵੀ ਪਤਾ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਮੈਂ ਅਰਥ ਨਹੀਂ ਕਰਾਂਗਾ, ਜਿਹੜਾ ਤੁਸੀਂ ਆਪਣਾ ਬੰਦਾ ਲੱਭ ਕੇ ਲਿਆਓਗੇ ਨਾ ਸਾਰਿਆਂ ਤੋਂ ਮੂਰਖ, ਉਹ ਤੁਹਾਡੇ ਸਾਹਮਣੇ ਗੀਤਾ ਦੇ ਸਲੋਕਾਂ ਦਾ ਅਰਥ ਕਰੇਗਾ। ਪੰਡਿਤ ਤੇ ਖੁਸ਼ ਹੋ ਗਿਆ, ਮਨ ਦੇ ਵਿੱਚ ਸੋਚਣ ਲੱਗਾ ਕਿ ਇਦੋਂ ਚੰਗੀ ਤੇ ਗੱਲ ਕੋਈ ਹੋਰ ਹੋ ਹੀ ਨਹੀਂ ਸਕਦੀ। ਕਾਹਲੀ ਦੇ ਨਾਲ ਪਿੰਡ ਦੇ ਵਿੱਚ ਗਿਆ। ਪਿੰਡ ਦੇ ਵਿੱਚ ਇਤਿਹਾਸਕਾਰ ਲਿਖਦੇ ਨੇ ਕਿ ਛੱਜੂ ਨਾਮ ਦਾ ਇੱਕ ਝੀਵਰ ਰਹਿੰਦਾ ਸੀ, ਜਿਹੜਾ ਜਮਾਂਦਰੂ ਗੂੰਗਾ ਵੀ ਸੀ ਤੇ ਬੋਲਾ ਵੀ ਸੀ। ਉਹਨੇ ਛੱਜੂ ਝੀਵਰ ਨੂੰ ਲੈ ਆਂਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ। ਹੁਣ ਛੱਜੂ ਝੀਵਰ ਐਸਾ ਹੈ ਜਿਹਨੇ ਨਾ ਕਦੇ ਕੋਈ ਸਲੋਕ ਸੁਣਿਆ ਤੇ ਨਾ ਹੀ ਕਿਸੇ ਨੂੰ ਕੁਝ ਆਖਿਆ, ਭਾਵ ਕਿ ਆਂਦਾ ਤੇ ਤਾਂ ਜੇਕਰ ਬੋਲਦਾ ਹੁੰਦਾ, ਗੂੰਗਾ ਸੀ, ਸੁਣਿਆ ਤੇ ਕਦੇ ਤਾਂ ਹੁੰਦਾ ਜੇਕਰ ਜਮਾਂਦਰੂ ਬੋਲਾ ਨਾ ਹੁੰਦਾ, ਗੂੰਗਾ ਵੀ ਸੀ ਬੋਲਾ ਵੀ ਸੀ। ਸਤਿਗੁਰਾਂ ਦੇ ਸਾਹਮਣੇ ਪੰਡਿਤ ਨੇ ਲਿਆ ਕੇ ਖੜਾ ਕਰ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਇਹਦੇ ਤੋਂ ਗੀਤਾ ਦੇ ਸਲੋਕਾਂ ਦੇ ਅਰਥ ਕਰਾ ਕੇ ਦੱਸੋ। ਇਤਿਹਾਸ ਦੇ ਵਿੱਚ ਪ੍ਰਸੰਗ ਆਇਆ, ਸੂਰਜ ਪ੍ਰਕਾਸ਼ ਦੇ ਵਿੱਚ ਇਸ ਗ੍ਰੰਥ ਦੇ ਵਿੱਚ ਵੀ ਪ੍ਰਸੰਗ ਆਇਆ ਸੀ। ਉਸ ਵੇਲੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਹਸਤ ਕਮਲ ਦੇ ਵਿੱਚ ਇੱਕ ਛੋਟੀ ਜਿਹੀ ਛਟੀ ਫੜੀ ਹੋਈ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲ ਦੇ ਨਾਲ ਉਹ ਛਟੀ ਉਸ ਛੱਜੂ ਝੀਵਰ ਦੇ ਸਿਰ ਦੇ ਉੱਤੇ ਲਾ ਦਿੱਤੀ ਤੇ ਸਾਰੇ ਕਪਾਟ ਖੁੱਲ ਗਏ, ਤ੍ਰੈ ਕਾਲ ਦਰਸ਼ੀ ਹੋ ਗਿਆ, ਅਗਲੀਆਂ ਪਿਛਲੀਆਂ ਸਾਰੀਆਂ ਗੱਲਾਂ ਸੋਝੀ ਦੇ ਵਿੱਚ ਆ ਗਈਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪੰਡਿਤ ਜੀ ਸਲੋਕ ਬਿਆਨ ਕਰੋ, ਸਲੋਕਾਂ ਨੂੰ ਬੋਲੋ। ਪੰਡਿਤ ਨੇ ਸਲੋਕ ਬੋਲੇ ਤੇ ਜਿਸ ਤਰ੍ਹਾਂ ਤੋਤਾ ਸਿਖਾਇਆ ਹੋ ਬੋਲਦਾ ਇਸ ਤਰ੍ਹਾਂ ਦਬਾ ਦਬ, ਉਹਨੇ ਸਲੋਕਾਂ ਦੇ ਅਰਥ ਕਰਨੇ ਸ਼ੁਰੂ ਕਰ ਦਿੱਤੇ ਉਸ ਛੱਜੂ ਚੀਵਰ ਨੇ। ਅਜੇ ਅੱਧਾ ਸਲੋਕ ਬੋਲਦਾ ਹੈ ਤੇ ਪੂਰੇ ਸਲੋਕ ਦਾ ਅਰਥ ਉਹ ਛੱਜੂ ਚੀਵਰ ਪਹਿਲਾਂ ਹੀ ਕਰ ਦਿੰਦਾ, ਪਰ ਪਿੱਛੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸੀ। ਕਹਿਣ ਤੋਂ ਭਾਵ ਹੈ ਕਿ ਜਿਹਦੇ ਤੇ ਸਤਿਗੁਰੂ ਦੀ ਕਿਰਪਾ ਹੋਵੇ ਉਹ ਤੇ ਗੂੰਗਿਆਂ ਨੂੰ ਬੁਲਾ ਦਿੰਦਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਆਨੰਦ ਚੰਦ ਦੇ ਉੱਤੇ ਕਿ ਜਿਹੜਾ ਐਡੇ ਵਿਦਵਾਨ ਦੇ ਨਾਲ ਖੈਬਣ ਦਾ ਯਤਨ ਕਰ ਰਿਹਾ। ਪੰਡਿਤ ਨੇ ਕਿੰਨੇ ਠੋਸ ਪ੍ਰਮਾਣ ਦਿੱਤੇ ਨੇ। ਸਵੈਮ ਸਤਿਗੁਰਾਂ ਨੇ ਲਿਖਿਆ ਕਿ ਜਿਹੜਾ ਮੈਨੂੰ ਪਰਮੇਸ਼ਰ ਆਖੇਗਾ ਉਹ ਨਰਕਾਂ ਦੇ ਕੁੰਡ ਦੇ ਵਿੱਚ ਸੁੱਟਿਆ ਜਾਵੇਗਾ, ਇਸ ਕਰਕੇ ਉਹ ਪਰਮੇਸ਼ਰ ਨਹੀਂ ਹਨ। ਜਦੋਂ ਦੇਵੀ ਨੇ ਦਰਸ਼ਨ ਭਿਆਨਕ ਦਿੱਤਾ ਤੇ ਧੀਰਜ ਨੂੰ ਛੱਡ ਕੇ ਡਰ ਦੇ ਵਿੱਚ ਹੋ ਕੇ ਸਤਿਗੁਰਾਂ ਨੇ ਆਪਣੀਆਂ ਅੱਖਾਂ ਨੂੰ ਬੰਦ ਕਰ ਲਿਆ, ਇਸ ਕਰਕੇ ਉਹ ਪਰਮੇਸ਼ਰ ਕਿਵੇਂ ਹੋ ਸਕਦੇ ਨੇ। ਅੱਗੋਂ ਫਿਰ ਹੁਣ ਆਨੰਦ ਚੰਦ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹਨਾਂ ਦੀ ਰਹਿਮਤ ਦੇ ਨਾਲ ਜਵਾਬ ਦਿੰਦਾ, ਕਹਿੰਦਾ ਸੁਣੋ ਵਿਪਰ ਤੁਮ ਭੇਦ ਨਾ ਜਾਣਾ। ਇਹ ਪੰਡਿਤ ਜੀ ਦਰਅਸਲ ਤੁਸੀਂ ਤੇ ਭੇਦ ਨੂੰ ਜਾਣ ਹੀ ਨਹੀਂ ਸਕੇ। ਤਿਸਹੀ ਤੇ ਸੰਸਾਯੁਰ ਤੋਰੇ ਨਿਰਣੈ ਕਰ ਗੁਣੀਐ ਬਚ ਮੇਰੇ। ਭਾਵ ਕੇ ਤੁਸੀਂ ਸਤਿਗੁਰਾਂ ਦੇ ਭੇਦ ਨੂੰ ਨਹੀਂ ਜਾਣਦੇ, ਇਸੇ ਕਰਕੇ ਪੰਡਿਤ ਜੀ ਤੁਹਾਡੇ ਮਨ ਦੇ ਵਿੱਚ ਸ਼ੰਕਾ ਹੈ ਤੇ ਸ਼ੰਕਾ ਤਾਂ ਹੀ ਨਿਵਰਤ ਹੋਵੇਗਾ ਜੇਕਰ ਮੇਰੀਆਂ ਗੱਲਾਂ ਨੂੰ ਸੁਣ ਕੇ ਫਿਰ ਤੁਸੀਂ ਨਿਰਣੇ ਦੇ ਉੱਤੇ ਪਹੁੰਚੋਗੇ, ਸਿੱਟੇ ਦੇ ਉੱਤੇ ਪਹੁੰਚੋਗੇ। ਗੁਰੂ ਭਗਤ ਬਪ ਭੇ ਅਵਤਾਰਾ ਪੂਰਬ ਰੂਪ ਨ ਕਰੈ ਉਚਾਰਾ। ਗੁਰੂ ਭਗਤ ਬਪ ਭੇ ਅਵਤਾਰਾ, ਭਾਵ ਕੇ ਭਗਤਾਂ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਨੂੰ ਧਾਰਨ ਕੀਤਾ ਹੈ। ਭਾਵ ਕੇ ਗੁਰੂ ਜੀ ਭਗਤੀ ਦਾ ਰੂਪ ਧਾਰ ਕੇ ਅਵਤਰਤ ਹੋਏ ਨੇ। ਪੂਰਬ ਰੂਪ ਨਾ ਕਰੈ ਉਚਾਰਾ, ਭਾਵ ਕੇ ਇਸ ਕਰਕੇ ਆਪਣੇ ਪਹਿਲੇ ਪਰਮੇਸ਼ਰ ਰੂਪ ਦਾ ਨਾਉ ਉਹ ਕਦੇ ਵੀ ਨਹੀਂ ਲੈਂਦੇ। ਜਿਉ ਸਵਾਂਗੀ ਜਗ ਸਵਾਂਗ ਬਣਾਵੇ ਤਸ ਕਿਰਿਆ ਕਰ ਤਥਾ ਲਾਵੇ। ਆਨੰਦ ਚੰਦ ਕਹਿੰਦਾ ਕਿ ਜਿਸ ਤਰ੍ਹਾਂ ਕੋਈ ਸਵਾਂਗੀ ਹੁੰਦਾ ਹੈ, ਮਦਾਰੀ ਹੁੰਦਾ ਹੈ, ਜਿਹੜਾ ਕਿ ਤਮਾਸ਼ਾ ਦਿਖਾਉਂਦਾ ਹੈ, ਉਹ ਤਰ੍ਹਾਂ ਤਰ੍ਹਾਂ ਦੇ ਸਰੂਪਾਂ ਨੂੰ ਧਾਰਨ ਕਰ ਲੈਂਦਾ, ਤਸ ਕਿਰਿਆ ਕਰ ਤਥਾ ਲਾਵੇ। ਭਾਵ ਕੇ ਸਵਾਂਗੀ ਆਪਣੇ ਸਵਾਂਗ ਨੂੰ ਪੂਰਾ ਕਰਕੇ ਦਿਖਾਉਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਆਪਣੇ ਆਪ ਨੂੰ ਪੂਰੇ ਉਸੇ ਤਰੀਕੇ ਦੇ ਨਾਲ ਰੱਖ ਕੇ ਇੱਕ ਸਵਾਂਗ ਕਰਦੇ ਨੇ, ਇਹ ਖੇਡਾਂ ਰੱਖਦੇ ਨੇ। ਸ਼ੂਕਰ ਰੂਪ ਧਰਾ ਗੁਣ ਖਾਨੇ ਘੁਰ ਘੁਰ ਸ਼ਬਦ ਕਿਰਿਆ ਇਸ ਠਾਣੇ। ਭਾਵ ਕੇ ਜਿਹੜੇ ਵੀ ਸਰੂਪ ਦੇ ਵਿੱਚ ਹੁੰਦੇ ਨੇ ਉਹ ਜਿਸ ਤਰ੍ਹਾਂ ਵੀ ਕਰਦੇ ਨੇ ਉਹਨਾਂ ਦੇ ਵਾਸਤੇ ਯੋਗ ਹੁੰਦਾ। ਉਸ ਵੇਲੇ ਆਨੰਦ ਚੰਦ ਨੇ ਆਖਿਆ ਕਿ ਸ਼ੂਕਰ ਰੂਪ ਧਰਾ ਗੁਣ ਖਾਨੇ, ਜਿਹੜੇ ਗੁਣਾਂ ਦੀ ਖਾਨ ਨੇ ਇਹਨਾਂ ਨੇ ਸੂਰ ਦੇ ਰੂਪ ਨੂੰ ਵੀ ਧਾਰਨ ਕੀਤਾ ਸੀ। ਹੁਣ ਇਸ਼ਾਰਾ ਹੈ ਭਗਵਾਨ ਵਿਸ਼ਨੂੰ ਦੇ ਵੱਲ। ਅਵਤਾਰਾਂ ਦੇ ਵਿੱਚੋਂ ਇੱਕ ਬ੍ਰਾਹ ਅਵਤਾਰ ਦਾ ਜ਼ਿਕਰ ਆਉਂਦਾ ਹੈ। ਬ੍ਰਾਹ ਆਖਿਆ ਜਾਂਦਾ ਹੈ ਸੂਰ ਨੂੰ। ਭਾਵ ਕੇ ਭਗਵਾਨ ਵਿਸ਼ਨੂੰ ਜੀ ਨੇ ਇੱਕ ਵਾਰੀ ਬ੍ਰਾਹ ਅਵਤਾਰ ਧਾਰਨ ਕੀਤਾ, ਸੂਰ ਦਾ ਰੂਪ ਬਣਾਇਆ ਜੋ ਕਿ ਗੁਣਾਂ ਦੀ ਖਾਨ ਨੇ। ਇਹਦੇ ਪਿੱਛੇ ਇੱਕ ਕਥਾ ਹੈ ਕਿ ਜਿਹੜਾ ਸੀ ਹਰਨਾਕਸ਼, ਉਹਦਾ ਇੱਕ ਭਰਾ ਸੀ ਹਿਰਣਕਸ਼ਪ। ਉਹ ਹਿਰਣਕਸ਼ਪ ਜਿਹੜਾ ਸੀ ਉਹ ਧਰਤੀ ਨੂੰ ਲੈ ਕੇ ਸਮੁੰਦਰ ਦੇ ਵਿੱਚ ਜਾ ਲੁਕਿਆ ਸੀ। ਇਤਿਹਾਸਾਂ ਦੇ ਵਿੱਚ ਇਸ ਤਰ੍ਹਾਂ ਵੀ ਲਿਖਿਆ, ਆਪਣੇ ਆਲੇ ਦੁਆਲੇ ਉਹਨੇ ਬਚਾ ਦੇ ਲਈ ਵਿਸ਼ਟਾ ਦੀ ਮੈਲੇ ਦੀ ਕੰਧ ਕਰ ਲਈ ਸੀ। ਉਸ ਵੇਲੇ ਫਿਰ ਬ੍ਰਾਹ ਦੇ ਅਵਤਾਰ ਨੂੰ ਧਾਰਨ ਕੀਤਾ, ਸੂਰ ਦੇ ਅਵਤਾਰ ਨੂੰ ਧਾਰਨ ਕੀਤਾ ਭਗਵਾਨ ਵਿਸ਼ਨੂੰ ਨੇ, ਤੇ ਜਿਹੜੀ ਵਿਸ਼ਟੇ ਦੀ ਕੰਧ ਬਣਾਈ ਹੋਈ ਸੀ ਉਹਨੂੰ ਖਾ ਕੇ ਖਤਮ ਕਰ ਦਿੱਤਾ, ਕਿਉਂਕਿ ਸੂਰ ਮੈਲਾ ਖਾਂਦਾ, ਵਿਸ਼ਟਾ ਖਾਂਦਾ। ਉਸ ਸਾਰੀ ਕੰਧ ਨੂੰ ਤੋੜ ਕੇ ਖਾ ਕੇ ਤੇ ਫੇਰ ਧਰਤੀ ਖੋ ਕੇ ਉਸ ਹਿਰਣਕਸ਼ਪ ਨੂੰ ਮਾਰਿਆ, ਮਾਰ ਕੇ ਫਿਰ ਧਰਤੀ ਨੂੰ ਸਥਾਪਿਤ ਕੀਤਾ। ਇਸੇ ਕਰਕੇ ਹਰਨਾਕਸ਼ ਦਾ ਬਹੁਤਾ ਵੈਰ ਸੀ ਵਿਸ਼ਨੂੰ ਦੇ ਨਾਲ, ਕਿਉਂਕਿ ਉਹ ਆਪਣੇ ਭਰਾ ਦਾ ਬਦਲਾ ਵੀ ਲੈਣਾ ਚਾਹੁੰਦਾ ਸੀ। ਇਹ ਅਲੱਗ ਗੱਲ ਹੈ ਕਿ ਉਹਦਾ ਨਾਸ ਪ੍ਰਹਿਲਾਦ ਨੂੰ ਮਾਰਨ ਦੇ ਦੋਸ਼ ਦੇ ਕਰਕੇ ਹੋਇਆ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸ਼ੂਕਰ ਰੂਪ ਧਰਾ ਗੁਣ ਖਾਨੇ, ਭਗਵਾਨ ਵਿਸ਼ਨੂੰ ਨੇ ਇੱਕ ਵੇਰੇ ਸੂਰ ਦੇ ਅਵਤਾਰ ਨੂੰ ਧਾਰਨ ਕੀਤਾ। ਘੁਰ ਘੁਰ ਸ਼ਬਦ ਕਿਰਿਆ ਇਸ ਠਾਣੇ, ਜਿਹੜਾ ਸੂਰ ਹੈ ਉਹ ਘੁਰ ਘੁਰ ਦਾ ਸ਼ਬਦ ਕਰਦਾ, ਇਸ ਤਰ੍ਹਾਂ ਦੀ ਆਵਾਜ਼ ਕਰਦਾ। ਨਰ ਸਿੰਘ ਰੂਪ ਬਨਾਏ ਬਹੋਰੀ ਗਰਜ ਕਿਰਿਆ ਤਸ ਕਰੀ ਨਾਇਓਰੀ। ਤੇ ਫਿਰ ਇੱਕ ਸਮਾਂ ਐਸਾ ਆਇਆ ਕਿ ਜਦੋਂ ਨਰ ਸਿੰਘ ਦਾ ਰੂਪ ਬਣਾਇਆ ਭਾਵ ਅੱਧਾ ਸ਼ੇਰ ਤੇ ਅੱਧਾ ਮਨੁੱਖ ਉਹਨੂੰ ਆਖਿਆ ਜਾਂਦਾ ਹੈ। ਨਰ ਤੇ ਸਿੰਘ ਦੋ ਸ਼ਬਦਾਂ ਦੀ ਸੰਧੀ ਹੈ। ਨਰ ਤੋਂ ਭਾਵ ਮਨੁੱਖ, ਸਿੰਘ ਤੋਂ ਭਾਵ ਸ਼ੇਰ, ਭਾਵ ਕੇ ਜਿਹੜਾ ਸ਼ੇਰ ਵੀ ਹੈ ਤੇ ਜਿਹੜਾ ਮਨੁੱਖ ਵੀ ਹੈ ਉਹ ਹੈ ਨਰ ਸਿੰਘ। ਨਰ ਸਿੰਘ ਰੂਪ ਨੂੰ ਧਾਰਨ ਕੀਤਾ, ਗਰਜ ਕਿਰਿਆ ਤਸ ਕਰੀ ਨਾ ਔਰੀ, ਤੇ ਫੇਰ ਉਹ ਨਰ ਸਿੰਘ ਸ਼ੇਰ ਦੀ ਆਵਾਜ਼ ਦੇ ਵਾਂਗ ਗੱਜਿਆ ਨਾ ਔਰੀ, ਭਾਵ ਕੇ ਜਿਹਦੇ ਵਾਂਗ ਹੋਰ ਕੋਈ ਗੱਜ ਨਹੀਂ ਸਕਦਾ। ਉਸ ਵੇਲੇ ਫਿਰ ਇਸ ਤਰ੍ਹਾਂ ਦੀ ਗਰਜਨਾ ਕੀਤੀ ਨਰ ਸਿੰਘ ਨੇ। ਤਿਸ ਬਿਦ ਲਖੀਓ ਗਾਤੇਨ ਕੇਰੀ, ਭਗਤ ਰੀਤ ਕੀ ਕਰਤ ਕਨੇਰੀ। ਇਸੇ ਤਰ੍ਹਾਂ ਕਹਿੰਦਾ ਹੈ ਨੰਦ ਚੰਦ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗਤੀ ਹੈ, ਭਗਤ ਰੀਤ ਕੀ ਰਹਿਤ ਕਨੇਰੀ, ਭਾਵ ਕੇ ਭਗਤੀ ਦੀ ਰੀਤੀ ਦੀ ਜਿਹੜੀ ਰਹਿਤ ਹੈ, ਜਿਹੜੀ ਮਰਯਾਦਾ ਹੈ ਉਹ ਕਨੇਰੀ। ਰੂਪ ਵਾਸਤਵ ਨਹੀਂ ਲਖਾਇਓ, ਆਸ਼ਾ ਅਪਰ ਸੁਨਹੀਂ ਤੁਮ ਪਾਇਓ। ਨੰਦ ਚੰਦ ਜੀ ਕਹਿੰਦੇ ਨੇ ਕਿ ਵਾਸਤਵ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਨੇ, ਪਰ ਕਹਿੰਦਾ ਕਿ ਆਸ਼ਾ ਪਰ ਨਹੀਂ ਤੁਮ ਪਾਇਓ, ਆਸ਼ਾ ਭਾਵ ਕੇ ਦ੍ਰਿੜ ਇਰਾਦਾ ਤੇ ਹੋਰ ਹੈ, ਉਹ ਤੁਸੀਂ ਜਾਣਿਆ ਨਹੀਂ ਹੈ। ਕਹਿਣ ਤੋਂ ਭਾਵ ਹੈ ਕਿ ਆਸ਼ਾ ਹੋਰ ਸੀ ਤੇ ਤੁਸੀਂ ਉਸ ਦਾ ਆਸ਼ਾ ਪਾਇਆ ਨਹੀਂ, ਤੇ ਹੋਰ ਦਾ ਹੋਰ ਹੀ ਕੁਝ ਬਣਾ ਕੇ ਦੱਸ ਦਿੱਤਾ। ਬ੍ਰਹਮਾ ਵਿਸ਼ਨ ਰੁਦਰ ਮਹੀ ਆਣ, ਇਨ ਪਰ ਤਰਕ ਕਰੀ ਤਿਸ ਥਾਣ। ਨੰਦ ਚੰਦ ਕਹਿੰਦਾ ਹੈ ਕਿ ਬ੍ਰਹਮਾ ਦੇ ਉੱਤੇ, ਵਿਸ਼ਨੂੰ ਦੇ ਉੱਤੇ, ਰੁਦਰ ਦੇ ਉੱਤੇ ਬਹੁਤ ਸਾਰੀ ਜਿਹੜੀ ਤਰਕ ਹੈ ਉਹ ਉਸ ਨੂੰ ਪੇਸ਼ ਕੀਤਾ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਨੇ। ਇਨ ਪਰ ਤਰਕ ਕਰੀ ਤੇ ਸਥਾਨ, ਭਾਵ ਕੇ ਤਰਕਣਾ ਕੀਤੀ ਹੈ, ਤਰਕ ਕੀਤੀ ਹੈ ਗੁਰੂ ਜੀ ਨੇ ਆਪਣੀ ਬਾਣੀ ਦੇ ਵਿੱਚ ਇਨ੍ਹਾਂ ਦੇਵਤਿਆਂ ਦੇ ਵਾਸਤੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਰਾਮ ਰਹੀਮ ਉਬਾਰ ਨਾ ਸਾਕ ਹੈ, ਜਾਕਰ ਨਾਮ ਰਟੈ ਹੈ, ਬ੍ਰਹਮਾ ਵਿਸ਼ਨ ਰੁਦਰ ਸੂਰਜ ਸਸਤੇ ਬਸ ਕਾਲ ਸਭਾ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਰਾਮ ਤੇ ਰਹੀਮ ਕਦੇ ਵੀ ਉਧਾਰ ਨਹੀਂ ਕਰ ਸਕਦੇ, ਇਹ ਤਾਰ ਨਹੀਂ ਸਕਦੇ ਜਿਨ੍ਹਾਂ ਦਾ ਨਾਮ ਲਿਆ ਜਾਂਦਾ ਹੈ, ਰਟਨ ਕੀਤਾ ਜਾਂਦਾ ਹੈ। ਸਤਿਗੁਰੂ ਜੀ ਲਿਖਦੇ ਨੇ ਬ੍ਰਹਮਾ ਵਿਸ਼ਨੂੰ ਤੇ ਰੁਦਰ, ਰੁਦਰ ਆਖਿਆ ਜਾਂਦਾ ਹੈ ਸ਼ਿਵ ਜੀ ਨੂੰ, ਇਹ ਤਿੰਨੇ ਜਿਹੜੇ ਪ੍ਰਮੁੱਖ ਦੇਵਤੇ ਨੇ। ਇਸ ਤੋਂ ਇਲਾਵਾ ਸੂਰਜ ਤੇ ਚੰਦਰਮਾ ਇਹ ਸਾਰੇ ਵੀ ਕਦੇ ਵੀ ਕਿਸੇ ਦਾ ਕੁਝ ਸਵਾਰ ਨਹੀਂ ਸਕਦੇ, ਕਿਉਂਕਿ ਸਾਰੇ ਦੇ ਸਾਰੇ ਬਸ ਕਾਲ ਸਭਾ ਹੈ, ਇਹ ਸਾਰੇ ਦੇ ਸਾਰੇ ਕਾਲ ਦੇ ਵਸ ਦੇ ਵਿੱਚ ਨੇ। ਗੁਰਬਾਣੀ ਦੇ ਵਿੱਚ ਇੱਕ ਹੋਰ ਜਗ੍ਹਾ ਦੇ ਉੱਤੇ ਪਾਠ ਹੁੰਦਾ ਹੈ, ਔਰ ਸਭਾ ਬਸ ਕਾਲ ਕੇ ਏਕ ਅਕਾਲ ਅਕਾਲ ਸਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ, ਇੱਕ ਅਕਾਲ ਪੁਰਖ ਐਸਾ ਹੈ ਜਿਹੜਾ ਕਾਲ ਦੇ ਸਮੇਂ ਦੇ ਚੱਕਰ ਦੇ ਵਿੱਚ ਨਹੀਂ ਆਉਂਦਾ, ਜਾਂ ਮੌਤ ਦੇ ਜਮ ਦੇ ਚੱਕਰ ਦੇ ਵਿੱਚ ਨਹੀਂ ਆਉਂਦਾ, ਬਾਕੀ ਸਾਰੇ ਦੇ ਸਾਰੇ ਕਾਲ ਦੇ ਵਸ ਦੇ ਵਿੱਚ ਆ ਜਾਂਦੇ ਨੇ। ਕਹਿੰਦਾ ਹੈ ਨੰਦ ਚੰਦ ਕਿ ਬ੍ਰਹਮਾ ਵਿਸ਼ਨੂੰ ਤੇ ਰੁਦਰ ਇਹਨਾਂ ਸਾਰਿਆਂ ਦੇ ਉੱਤੇ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਤਰਕ ਪੇਸ਼ ਕੀਤਾ। ਤਹਾਂ ਆਪ ਕੋ ਨਹੀਂ ਕਹਤੇ, ਤੋ ਬਹੁ ਲੋਕ ਹਿਰਦੈ ਲਹਤੇ। ਨੰਦ ਚੰਦ ਕਹਿੰਦਾ ਹੈ ਕਿ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਬਚਨ ਲਿਖਿਆ ਕਿ ਮੈਨੂੰ ਕੋਈ ਪਰਮੇਸ਼ਰ ਨਾ ਆਖੋ। ਇਮ ਕਹਤੇ ਤੋ ਬਹੁ ਲੋਕ ਹਿਰਦੈ ਇਮ ਲਹਤੇ, ਕਹਿੰਦਾ ਕਿ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਗੱਲ ਨੂੰ ਆਪ ਹੀ ਪ੍ਰਵਾਨ ਕਰ ਲੈਂਦੇ ਕਿ ਮੈਂ ਪਰਮੇਸ਼ਰ ਹਾਂ, ਤਾਂ ਲੋਕਾਂ ਨੇ ਕੁਝ ਹੋਰ ਹੀ ਸਮਝਣਾ ਸੀ। ਸਭ ਕੋ ਤਰਕਤ ਪੇ ਸਥਾਈ, ਪਰਮੇਸ਼ਵਰ ਤਾਂ ਆਪਣ ਜਨਾਈ। ਨੰਦ ਚੰਦ ਕਹਿੰਦਾ ਫਿਰ ਲੋਕਾਂ ਨੇ ਇਹ ਕਹਿਣਾ ਸੀ ਕਿ ਬਾਕੀ ਸਾਰਿਆਂ ਦੇ ਉੱਤੇ ਤੇ ਤਰਕ ਕਰਦੇ ਨੇ, ਦਲੀਲਾਂ ਦਿੰਦੇ ਨੇ, ਸਾਰਿਆਂ ਦਾ ਤੇ ਖੰਡਨ ਕਰਦੇ ਨੇ, ਪਰ ਆਪਣੇ ਆਪ ਨੂੰ ਪਰਮੇਸ਼ਵਰ ਲਿਖਦੇ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਨਹੀਂ ਲਿਖਿਆ। ਇਮ ਵਿਚਾਰ ਕਰ ਤਹਾਂ ਬਖਾਨਾ, ਜੇ ਅਵਤਾਰ ਸੋ ਦਾਸ ਸਮਾਨਾ। ਇਸ ਕਰਕੇ ਨੰਦ ਚੰਦ ਕਹਿੰਦਾ ਇਹ ਵਿਚਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੁਰਬਾਣੀ ਦੇ ਵਿੱਚ ਇਹ ਕਥਨ ਲਿਖ ਦਿੱਤਾ ਕਿ ਮੈਂ ਅਵਤਾਰ ਨਹੀਂ ਹਾਂ, ਮੈਂ ਤੇ ਉਹਦਾ ਦਾਸ ਹਾਂ, ਪਰਮੇਸ਼ਰ ਦਾ ਦਾਸ ਹਾਂ। ਦਰਅਸਲ ਪੰਡਿਤ ਜੀ ਮਤਲਬ ਤੇ ਕੁਝ ਹੋਰ ਸੀ, ਪਰ ਤੁਸੀਂ ਜਿਹੜਾ ਮਤਲਬ ਹੈ ਨਾ ਉਹ ਕੁਝ ਹੋਰ ਦਾ ਹੋਰ ਹੀ ਕੱਢ ਲਏ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਬਚਨ ਆਉਂਦਾ ਹੈ ਕਿ ਗੁਰਬਾਣੀ ਦੇ ਅਨੁਸਾਰ ਅਸੀਂ ਨਹੀਂ ਟਲਦੇ, ਅਸੀਂ ਆਪਣੇ ਹਿਸਾਬ ਦੇ ਨਾਲ ਗੁਰਬਾਣੀ ਦੇ ਬੇਰ ਢੰਗੇ ਅਰਥ ਕਰਕੇ ਤੇ ਆਪਣੇ ਅਨੁਸਾਰ ਗੁਰਬਾਣੀ ਨੂੰ ਬਣਾ ਲੈਂਦੇ ਹਾਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਮਾਣ ਦਿੰਦੇ ਨੇ ਕਿ ਕਿਸ ਤਰ੍ਹਾਂ ਅਸੀਂ ਲੋਕ ਗੁਰਬਾਣੀ ਨੂੰ ਆਪਣੇ ਅਨੁਸਾਰ ਢਾਲਦੇ ਹਾਂ, ਅਰਥਾਂ ਨੂੰ ਬੇਢੰਗਾ ਕਰਕੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸੁਥਰੇ ਦਾ ਵਾਕਿਆ ਸੁਣਾਉਂਦੇ ਨੇ। ਸੁਥਰਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਮੇਂ ਉਹਨਾਂ ਦਾ ਸਿੱਖ ਹੋਇਆ। ਉਹਦੇ ਜਿਹੜੇ ਵਾਕਿਆ ਨੇ, ਉਹਦੀਆਂ ਜਿਹੜੀਆਂ ਇਤਿਹਾਸਕ ਕਥਾਵਾਂ ਨੇ, ਉਹ ਬੜੀਆਂ ਰਸੀਲੀਆਂ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਭਜਨ ਕਰਦੇ ਨੇ ਕਿ ਸੁਥਰੇ ਨੇ ਕਿਸੇ ਤੋਂ ਕਰਜ਼ਾ ਲੈ ਲਿਆ ਤੇ ਜਦੋਂ ਲੈਣ ਵਾਲੇ ਨੇ ਇਕਰਾਰ ਦੇ ਮੁਤਾਬਕ ਕਰਜ਼ਾ ਵਾਪਸ ਮੰਗਿਆ ਤੇ ਸੁਥਰਾ ਸਾਫ਼ ਹੀ ਮੁੱਕਰ ਗਿਆ। ਕਹਿੰਦਾ ਮੈਂ ਤੇ ਤੇਰੇ ਤੋਂ ਕੁਝ ਲਿਆ ਹੀ ਨਹੀਂ, ਕੀ ਸਬੂਤ ਹੈ ਕਿ ਮੈਂ ਤੇਰੇ ਤੋਂ ਕਰਜ਼ਾ ਲਿਆ। ਹੁਣ ਆਮ ਕਰਕੇ ਆਪਾਂ ਕਹਾਵਤ ਵਰਤ ਦਿੰਦੇ ਹਾਂ ਕਿ ਮਰੇ ਦਾ ਤੇ ਮੁਕਰੇ ਦਾ ਕੋਈ ਇਲਾਜ ਹੀ ਨਹੀਂ। ਜਦੋਂ ਸਾਫ਼ ਹੀ ਮੁੱਕਰ ਗਿਆ, ਮੈਂ ਤੇਰੇ ਤੋਂ ਲਿਆ ਹੀ ਕੁਝ ਨਹੀਂ, ਦਵਾਂ ਕੀ। ਜਿਹਨੇ ਕਰਜ਼ਾ ਦਿੱਤਾ ਸੀ ਉਹ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਗਿਆ। ਜਾ ਕੇ ਉਸਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਸੁਥਰੇ ਨੇ ਮੇਰੇ ਤੋਂ ਕਰਜ਼ਾ ਲਿਆ ਸੀ ਪਰ ਸੱਚੇ ਪਾਤਸ਼ਾਹ ਇਸ ਵੇਲੇ ਮੁੱਕਰ ਗਿਆ। ਕਹਿੰਦਾ ਮੈਂ ਲਿਆ ਹੀ ਕੁਝ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੁਲਾਇਆ ਸੁਥਰੇ ਨੂੰ, ਕਹਿੰਦੇ ਨੇ ਸੁਥਰੇ ਨੂੰ ਸੱਦ ਕੇ ਲਿਆਓ। ਸੱਦਿਆ ਗਿਆ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਇਆ, ਨਮਸਕਾਰ ਕੀਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੁਥਰਿਆ ਇਹ ਕੀ ਕਹਿ ਰਿਹਾ, ਤੂੰ ਕਰਜ਼ਾ ਲਿਆ ਸੀ ਇਹਦੇ ਤੋਂ। ਹੁਣ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮਿਆਂ ਦੇ ਵਿੱਚ ਇਸ ਤਰ੍ਹਾਂ ਦਾ ਵਚਨ ਆਉਂਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਕਰਜ਼ਾ ਲੈਣਾ ਲੈ ਕੇ ਨਾ ਦੇਣਾ ਚੋਰੀ ਤਾੜੇ ਤੇ ਵੀ ਵੱਡਾ ਪਾਪ ਹੈ। ਭਾਵ ਕੇ ਚੋਰੀ ਕਰਨੀ ਜਾਂ ਤਾੜਾ ਮਾਰਨਾ, ਲੁੱਟ ਖੋ ਕਰਨੀ, ਇਹਦੇ ਤੋਂ ਵੀ ਜ਼ਿਆਦਾ ਵੱਡਾ ਪਾਪ ਹੈ ਕਰਜ਼ਾ ਲੈ ਕੇ ਤੇ ਵਾਪਸ ਨਾ ਦੇਣਾ। ਸਤਿਗੁਰੂ ਜੀ ਕਹਿੰਦੇ ਨੇ ਤੂੰ ਇਹਦੇ ਤੋਂ ਕਰਜ਼ਾ ਲਿਆ, ਇਹ ਕਹਿੰਦਾ ਕਰਜ਼ਾ ਲਿਆ। ਤੇ ਹੁਣ ਸਤਿਗੁਰਾਂ ਦੇ ਸਾਹਮਣੇ ਤੇ ਸੁਥਰਾ ਝੂਠ ਨਹੀਂ ਸੀ ਬੋਲ ਸਕਦਾ। ਇਹ ਵੱਖਰੀ ਗੱਲ ਹੈ ਕਿ ਕਈ ਐਸੇ ਵੀ ਮਾੜੀ ਕਿਸਮਤ ਵਾਲੇ ਹੁੰਦੇ ਨੇ ਜਿਹੜੇ ਸਤਿਗੁਰਾਂ ਦੇ ਸਾਹਮਣੇ ਵੀ ਝੂਠ ਬੋਲ ਜਾਂਦੇ ਨੇ, ਪਰ ਸੁਥਰਾ ਐਸਾ ਨਹੀਂ ਸੀ। ਸੁਥਰੇ ਨੇ ਜਵਾਬ ਨਹੀਂ ਦਿੱਤਾ, ਹੁਣ ਸਤਿਗੁਰਾਂ ਦੇ ਸਾਹਮਣੇ ਝੂਠ ਨਹੀਂ ਬੋਲਿਆ। ਕਹਿੰਦਾ ਸੱਚੇ ਪਾਤਸ਼ਾਹ ਲਿਆ ਸੀ ਕਰਜ਼ਾ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਮੁੱਕਰਦਾ ਕਿਉਂ ਹੈ, ਮੋੜਦਾ ਕਿਉਂ ਨੀ। ਕਹਿੰਦਾ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਪੜ੍ਹੀ ਸੀ ਇੱਕ ਤੁਕ। ਕਹਿੰਦੇ ਸਤਿਗੁਰੂ ਜੀ ਕੀ ਤੁਕ ਪੜ੍ਹੀ ਸੀ? ਕਹਿੰਦਾ ਸੱਚੇ ਪਾਤਸ਼ਾਹ ਗੁਰੂ ਨਾਨਕ ਨੇ ਲਿਖਿਆ ਜਪਜੀ ਸਾਹਿਬ ਦੇ ਵਿੱਚ, ਕੇਤੇ ਲੈ ਲੈ ਮੁੱਕਰ ਪਾਹੇ। ਕਹਿੰਦਾ ਸੱਚੇ ਪਾਤਸ਼ਾਹ ਮੈਂ ਵੀ ਉਹਨਾਂ ਦੇ ਵਿੱਚ ਆ ਗਿਆ, ਮੈਂ ਕਰਜ਼ਾ ਲੈ ਲਿਆ ਪਰ ਹੁਣ ਮੁੱਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹੱਸੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੁਥਰਿਆ ਇਹ ਤੂੰ ਗੱਲ ਪੜ੍ਹ ਲੇ, ਕੇਤੇ ਲੈ ਲੈ ਮੁੱਕਰ ਪਾਹੇ, ਕਿ ਕਈ ਲੈ ਲੈ ਕੇ ਬਾਅਦ ਦੇ ਵਿੱਚ ਮੁੱਕਰ ਜਾਂਦੇ ਨੇ, ਪਰ ਸੁਥਰਿਆ ਅਗਲੀ ਨਾਲ ਦੀ ਤੁਕ ਨਹੀਂ ਤੂੰ ਪੜ੍ਹੀ, ਕੇਤੇ ਮੂਰਖ ਖਾ ਹੀ ਖਾਏ, ਕਿ ਕਈ ਮੂਰਖ ਖਾ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਝੱਟ ਹੀ ਸੁਥਰੇ ਨੇ ਜਵਾਬ ਦਿੱਤਾ। ਕਹਿਣ ਲੱਗਾ ਸੱਚੇ ਪਾਤਸ਼ਾਹ ਜਿਹੜੀ ਮੇਰੇ ਮਤਲਬ ਦੀ ਗੱਲ ਸੀ ਉਹ ਮੰਨ ਲਈ ਹੈ, ਮੈਂ ਇਸ ਗੱਲ ਨੂੰ ਮੰਨ ਲਿਆ, ਕੇਤੇ ਲੈ ਲੈ ਮੁੱਕਰ ਪਾਹੇ। ਕਹਿੰਦਾ ਕਿ ਬਾਕੀ ਹੋਰ ਸਾਰਿਆਂ ਨੂੰ ਮੰਨਣ ਵਾਸਤੇ ਥੋੜੀਆਂ ਨੇ, ਭਾਵ ਕਿ ਇਹ ਠੇਕਾ ਤੇ ਨਹੀਂ ਲਿਆ, ਇਹ ਜ਼ਰੂਰੀ ਤੇ ਨਹੀਂ ਹੈ ਕਿ ਸਾਰੀਆਂ ਤੁਕਾਂ ਨੂੰ ਮੈਂ ਹੀ ਮੰਨਾਂ, ਕਿਉਂਕਿ ਸੱਚੇ ਪਾਤਸ਼ਾਹ ਤੁਸੀਂ ਕਿਹਾ ਕਰਦੇ ਹੋ ਕਿ ਜੇ ਇੱਕ ਵੀ ਗੁਰਬਾਣੀ ਦੀ ਤੁਕ ਮਨ ਦੇ ਵਿੱਚ ਵਸ ਜਾਵੇ ਤੇ ਪਾਰ ਉਤਾਰਾ ਹੋ ਜਾਂਦਾ। ਸੱਚੇ ਪਾਤਸ਼ਾਹ ਮੈਂ ਇਸ ਨੂੰ ਮੰਨ ਲਿਆ, ਜਿਹਨੂੰ ਉਹ ਅਗਲੀ ਗੱਲ ਚੰਗੀ ਲੱਗਦੀ ਉਹਨੂੰ ਮੰਨ ਲਏਗਾ। ਮੇਰਾ ਸਿਰਫ ਕਹਿਣ ਤੋਂ ਭਾਵ ਕਿ ਸੁਥਰਾ ਸਿਰਫ ਇੱਕ ਉਦਾਹਰਣ ਦੇ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਤਦੇ ਸਨ। ਮੈਂ ਸਿਰਫ ਅਰਜ਼ ਕਰ ਰਿਹਾ ਸੀ ਕਿ ਅਸੀਂ ਲੋਕ ਗੁਰਬਾਣੀ ਨੂੰ ਆਪਣੇ ਅਨੁਸਾਰ ਢਾਲਦੇ ਹਾਂ ਕਿ ਸਾਨੂੰ ਕਿਹੜੀ ਗੱਲ ਦੇ ਵਿੱਚ ਫਾਇਦਾ ਹੈ। ਸੁਥਰੇ ਦਾ ਇੱਕ ਹੋਰ ਵੀ ਵਾਕਿਆ, ਸੁਥਰਾ ਐਸੇ ਹੀ ਕੰਮ ਕਰਦਾ ਸੀ ਜਿਹਦੇ ਕੰਮ ਸਾਖੀਆਂ ਬਣ ਗਏ, ਬਾਅਦ ਦੇ ਵਿੱਚ ਸਾਡੇ ਵਾਸਤੇ ਉਹ ਉਪਦੇਸ਼ ਸਿੱਧ ਹੋ ਗਏ। ਇੱਕ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਸਣ ਦੇ ਉੱਤੇ ਬਿਰਾਜਮਾਨ ਸਨ, ਸਤਿਗੁਰਾਂ ਦੇ ਸਮੀਪ ਲਾਗੇ ਹੀ ਰਾਗੀ ਕੀਰਤਨ ਕਰ ਰਹੇ ਸਨ, ਸਾਰੀ ਜਿਹੜੀ ਸੰਗਤ ਹੈ ਸਾਹਮਣੇ ਬੈਠ ਕੇ ਕੀਰਤਨ ਸੁਣ ਰਹੀ ਸੀ, ਸਤਿਗੁਰਾਂ ਦਾ ਦਰਸ਼ਨ ਕਰ ਰਹੀ ਸੀ। ਇਕਦਮ ਸੁਥਰੇ ਨੇ ਕੀ ਕੀਤਾ ਕਿ ਸਤਿਗੁਰਾਂ ਵਾਲੇ ਪਾਸੇ ਪਿੱਠ ਕਰ ਲਈ। ਜਦੋਂ ਸਤਿਗੁਰਾਂ ਵਾਲੇ ਪਾਸੇ ਪਿੱਠ ਕੀਤੀ ਤੇ ਰਾਗੀ ਵੀ ਉਸ ਤਰਫ਼ ਬੈਠੇ ਹੋਏ ਸਨ, ਰਾਗੀਆਂ ਦੇ ਵੱਲ ਵੀ ਪਿੱਠ ਹੋ ਗਈ ਤੇ ਰਾਗੀ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ, ਸੁਥਰਾ 2-4 ਮਿੰਟਾਂ ਵਾਸਤੇ ਬੈਠਾ ਰਿਹਾ, ਸੰਗਤ ਦੇ ਵੱਲ ਦੇਖਦਾ ਰਿਹਾ, ਸੰਗਤ ਦਾ ਮੂੰਹ ਇਸ ਪਾਸੇ ਨੂੰ ਤੇ ਸੁਥਰੇ ਦਾ ਮੂੰਹ ਦੂਸਰੇ ਪਾਸੇ ਹੈ। ਕਈ ਸਿੱਖਾਂ ਨੇ ਬੜਾ ਇਤਰਾਜ਼ ਮਨਾਇਆ, ਕਿਸੇ ਸਿੱਖ ਨੇ ਸੱਚੇ ਪਾਤਸ਼ਾਹ ਜੀ ਦੇ ਲਾਗੇ ਜਾ ਕੇ ਆਖਿਆ ਕਿ ਸੱਚੇ ਪਾਤਸ਼ਾਹ ਦੇਖੋ ਚੰਗਾ ਨਹੀਂ ਲੱਗਦਾ, ਭਾਵੇਂ ਕਿ ਸੁਥਰੇ ਨੂੰ ਤੁਸੀਂ ਬੜਾ ਪਿਆਰ ਕਰਦੇ ਹੋ, ਪਰ ਸੱਚੇ ਪਾਤਸ਼ਾਹ ਕਈ ਕਈ ਗੱਲਾਂ ਇਹ ਐਸੀਆਂ ਕਰ ਦਿੰਦਾ ਜਿਹੜੀਆਂ ਬੜੀਆਂ ਹੀ ਬੇਢੰਗੀਆਂ ਨੇ ਤੇ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ। ਦੇਖੋ ਇਸ ਵੇਲੇ ਇਧਰ ਗੁਰਬਾਣੀ ਉੱਚੀ ਤੇ ਸੁੱਚੀ ਦਾ ਕੀਰਤਨ ਹੋ ਰਿਹਾ ਤੇ ਉਹਨੇ ਇਸ ਪਾਸੇ ਨੂੰ ਪਿੱਠ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਇਸ ਪਾਸੇ ਪਿੱਠ ਕਰਨ ਦੇ ਨਾਲ ਤੁਹਾਨੂੰ ਵੀ ਪਿੱਠ ਹੋ ਗਈ ਹੈ, ਇਸ ਕਰਕੇ ਤੁਹਾਡਾ ਵੀ ਨਿਰਾਦਰ ਹੁੰਦਾ ਹੈ, ਅਸੀਂ ਇਸ ਗੱਲ ਨੂੰ ਸਹਾਰਨ ਨਹੀਂ ਕਰ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੇਡ ਬਣਾਉਣੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੁਥਰੇ ਨੂੰ ਬੁਲਾਓ ਮੇਰੇ ਕੋਲ। ਸੁਥਰਾ ਆਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਆਇਆ ਤੇ ਸਤਿਗੁਰੂ ਜੀ ਬੜੇ ਹੀ ਪਿਆਰ ਦੇ ਨਾਲ ਕਹਿੰਦੇ ਨੇ, ਸੁਥਰਿਆ ਤੂੰ ਪਰੇ ਨੂੰ ਮੂੰਹ ਕਿਉਂ ਕੀਤਾ, ਇਧਰ ਨੂੰ ਮੂੰਹ ਕਿਉਂ ਨਹੀਂ ਕਰਕੇ ਬੈਠਾ? ਤੇ ਹੱਥ ਜੋੜ ਕੇ ਸੁਥਰਾ ਕਹਿੰਦਾ, ਸੱਚੇ ਪਾਤਸ਼ਾਹ ਬੜੀਆਂ ਚਪੇੜਾਂ ਵੱਜੀਆਂ ਨੇ ਮੇਰੇ ਮੂੰਹ ਦੇ ਉੱਤੇ, ਮੇਰਾ ਮੂੰਹ ਸੱਚੇ ਪਾਤਸ਼ਾਹ ਲਾਲ ਹੋ ਗਿਆ, ਇਸ ਕਰਕੇ ਮੈਂ ਪਰਾਂ ਨੂੰ ਮੂੰਹ ਕਰ ਦਿੱਤਾ। ਦੇਖਣ ਵਾਲੇ ਸੁਣਨ ਵਾਲੇ ਬੜੇ ਹੈਰਾਨ ਹੋਏ ਕਿਉਂਕਿ ਕਿਸੇ ਨੇ ਚਪੇੜਾਂ ਮਾਰੀਆਂ ਹੀ ਨਹੀਂ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦੇਣਾ ਸੀ, ਸਿੱਖਿਆ ਦੇਣੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਅੰਤਰਜਾਮੀ ਨੇ, ਜਿਹੜੇ ਸਾਰਾ ਕੁਝ ਜਾਣਦੇ ਨੇ, ਉਹ ਕਹਿੰਦੇ ਨੇ, ਭਾਈ ਸੁਥਰਿਆ ਕਿੰਨੇ ਚਪੇੜਾਂ ਮਾਰੀਆਂ ਨੇ? ਕਹਿੰਦਾ, ਤੁਹਾਡੇ ਸਾਹਮਣੇ ਰਾਗੀ ਬੈਠੇ ਚਪੇੜਾਂ ਮਾਰੀ ਜਾਂਦੇ ਨੇ, ਤੁਸੀਂ ਕਹਿੰਦੇ ਹੋ ਮਾਰੀਆਂ ਕਿੰਨੇ ਨੇ? ਕਿਉਂਕਿ ਗੁਰਬਾਣੀ ਚਪੇੜਾਂ ਮਾਰਦੀ ਏ, ਇਹ ਵੱਖਰੀ ਗੱਲ ਹੈ, ਅਸੀਂ ਸਮਝੀਏ ਜਾਂ ਨਾ ਸਮਝੀਏ, ਜਦੋਂ ਵੀ ਕੋਈ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ, ਜੇਕਰ ਸ਼ਬਦਾਂ ਨੂੰ ਛੱਡ ਕੇ ਉਹਦੀ ਵਿਚਾਰ ਕੀਤੀ ਜਾਵੇ ਕਿ ਸਤਿਗੁਰੂ ਜੀ ਕਹਿ ਕੀ ਰਹੇ ਨੇ, ਫਿਰ ਸਾਨੂੰ ਪਤਾ ਲੱਗੇਗਾ ਕਿ ਚਪੇੜਾਂ ਵੱਜਦੀਆਂ ਨੇ ਕਿ ਨਹੀਂ ਵੱਜਦੀਆਂ। ਸੁਥਰਾ ਕਹਿੰਦਾ, ਜੀ ਰਾਗੀ ਚਪੇੜਾਂ ਮਾਰਦੇ ਨੇ, 2-4 ਮਿੰਟ ਦੇ ਤੱਕ ਮੈਂ ਚਪੇੜਾਂ ਨੂੰ ਸਹਿੰਦਾ ਰਿਹਾ, ਪਰ ਸੱਚੇ ਪਾਤਸ਼ਾਹ ਮੇਰਾ ਮੂੰਹ ਮੇਰੀਆਂ ਗੱਲਾਂ ਲਾਲ ਹੋ ਗਈਆਂ, ਇਸ ਕਰਕੇ ਮੈਂ ਪਿੱਛਾ ਕਰ ਛੱਡਿਆ ਕਿ ਚਲੋ ਲੱਕ ਦੇ ਉੱਤੇ ਮਾਰੀ ਜੋ ਜਿੰਨੀਆਂ ਮਾਰਨੀਆਂ ਨੇ, ਕਿਉਂਕਿ ਲੱਕ ਦੇ ਉੱਤੇ ਚਪੇੜ ਦੀ ਘੱਟ ਹੀ ਪੀੜ ਹੁੰਦੀ ਹੈ, ਇਸ ਕਰਕੇ ਸੱਚੇ ਪਾਤਸ਼ਾਹ ਮੈਂ ਪਿੱਠ ਕਰ ਛੱਡੀ, ਮੈਂ ਮੂੰਹ ਨਹੀਂ ਕੀਤਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਈ ਲੋਕ ਐਸੇ ਨੇ ਜਿਹੜੇ ਕਿ ਗੁਰਬਾਣੀ ਨੂੰ ਆਪਣੇ ਅਨੁਸਾਰ ਢਾਲਦੇ ਨੇ, ਗੁਰਬਾਣੀ ਦੇ ਅਨੁਸਾਰ ਨਹੀਂ ਢਲਦੇ। ਹੁਣ ਪੰਡਿਤ ਕੇਸ਼ਵ ਦਾਸ ਵੀ ਐਸਾ ਹੈ ਜਿਹਨੇ ਸਤਿਗੁਰਾਂ ਦੀ ਗੁਰਬਾਣੀ ਦਾ ਪ੍ਰਮਾਣ ਦਿੱਤਾ ਤੇ ਨੰਦ ਚੰਦ ਸਮਝਾ ਰਿਹਾ ਕਿ ਦਰਅਸਲ ਸਤਿਗੁਰਾਂ ਦਾ ਇਰਾਦਾ ਕੁਛ ਹੋਰ ਸੀ, ਉਹਨਾਂ ਦਾ ਆਸ਼ਾ ਹੋਰ ਸੀ, ਪਰ ਪੰਡਿਤ ਜੀ ਤੁਸੀਂ ਉਸ ਆਸ਼ੇ ਨੂੰ ਕਿਸੇ ਹੋਰ ਹੀ ਢੰਗ ਦੇ ਨਾਲ ਸਮਝ ਲਿਆ। ਨਿਜ ਸਰੂਪ ਪਰਮੇਸ਼ਰ ਕੇਰਾ ਧਿਆਵਤ ਰਹੇ ਸੋ ਸਾਂਝ ਸਵੇਰਾ। ਨਿਜ ਹੀ ਸਰੂਪ ਭਾਵ ਕੇ ਪਰਮੇਸ਼ਰ ਦਾ ਹੀ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਂਝ ਤੇ ਸਵੇਰਾ ਭਾਵ ਕੇ ਇਸੇ ਤਰੀਕੇ ਦੇ ਨਾਲ ਉਹ ਧਿਆਉਂਦੇ ਨੇ। ਇਹ ਪੀਤੇ ਸਥਾਨ ਬਚ ਕਹਿਓ ਜਿਸ ਤੇ ਆਸ਼ੈ ਬੁੱਧ ਜਨ ਲਹਿਓ। ਨੰਦ ਚੰਦ ਕਹਿੰਦਾ ਹੈ ਕਿ ਪੰਡਿਤ ਜੀ ਤੁਸੀਂ ਇਹ ਤੇ ਗੱਲ ਪੜ੍ਹ ਲਈ ਸਤਿਗੁਰਾਂ ਦੀ ਗੁਰਬਾਣੀ ਦੇ ਵਿੱਚੋਂ ਕਿ ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਪਰ ਕਹਿੰਦਾ ਹੈ ਨੰਦ ਚੰਦ ਕਿ ਤੁਸੀਂ ਸਤਿਗੁਰਾਂ ਦੀ ਲਿਖੀ ਹੋਈ ਉਸ ਤੁਕ ਨੂੰ ਨਹੀਂ ਪੜਿਆ ਜਿੱਥੇ ਇਹ ਲਿਖਿਆ ਹੋਇਆ, ਇਹ ਬਿਦ ਕਰਤ ਤਪੱਸਿਆ ਭਾਇਓ ਦਇ ਤੇ ਏਕ ਰੂਪ ਹੋਇਆ ਗਯੋ। ਭਾਵ ਕੇ ਸਤਿਗੁਰਾਂ ਨੇ ਇਹ ਵੀ ਤੇ ਲਿਖਿਆ ਹੈ ਨਾ ਕਿ ਮੈਂ ਇੰਨੀ ਤਪੱਸਿਆ ਕੀਤੀ, ਇੰਨੀ ਬੰਦਗੀ ਕੀਤੀ ਕਿ ਬੰਦਗੀ ਕਰਦਿਆਂ ਕਰਦਿਆਂ ਮੈਂ ਪਰਮੇਸ਼ਰ ਦੇ ਨਾਲ ਇੱਕ ਮਿੱਕ ਅਲੇਪ ਹੋ ਗਿਆ, ਭਾਵ ਕੇ ਪਰਮੇਸ਼ਰ ਦੇ ਸਰੂਪ ਦੇ ਵਿੱਚ ਸਮਾ ਗਿਆ। ਭਾਵ ਕੇ ਪੰਡਿਤ ਜੀ ਤੁਸੀਂ ਜੇਕਰ ਇਸ ਗੱਲ ਨੂੰ ਮੰਨਦੇ ਹੋ ਤੇ ਫਿਰ ਤੁਹਾਨੂੰ ਇਹ ਵੀ ਮੰਨਣਾ ਪਵੇਗਾ ਕਿ ਸਤਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋ ਗਏ, ਤੇ ਜੇਕਰ ਉਹਨੂੰ ਮੰਨਦੇ ਹੋ ਇਹਨੂੰ ਵੀ ਮੰਨੋ, ਜੇਕਰ ਇਹਨੂੰ ਨਹੀਂ ਮੰਨਦੇ ਤੇ ਫਿਰ ਉਹਨੂੰ ਵੀ ਛੱਡਣਾ ਪਵੇਗਾ, ਇਸ ਕਰਕੇ ਤੁਹਾਡੀ ਗੱਲ ਦਾ ਜਵਾਬ ਹੈ। ਹਰ ਲੋਚਣ ਮੁੰਦਣ ਕੀ ਰੀਤਾ ਸੋ ਸੁਣ ਧਰੀਐ ਚੀਤ ਪ੍ਰਤੀਤਾ। ਹੁਣ ਨੰਦ ਚੰਦ ਨੇ ਪਹਿਲੀ ਗੱਲ ਦਾ ਜਵਾਬ ਦਿੱਤਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਸਵੈਮ ਸਤਿਗੁਰਾਂ ਨੇ ਆਖਿਆ ਮੈਨੂੰ ਪਰਮੇਸ਼ਰ ਨਾ ਆਖੇ, ਜਿਹੜਾ ਆਖੇਗਾ ਉਹ ਨਰਕਾਂ ਦੇ ਵਿੱਚ ਸੁੱਟਿਆ ਜਾਵੇਗਾ। ਅਜੇ ਪੰਡਿਤ ਦਾ ਜਿਹੜਾ ਦੂਸਰਾ ਸਵਾਲ ਹੈ ਉਹਦਾ ਜਵਾਬ ਦੇਣਾ ਬਾਕੀ ਹੈ। ਕਹਿੰਦਾ ਕਿ ਤੁਸੀਂ ਆਖਿਆ ਕਿ ਜਦੋਂ ਦੇਵੀ ਨੇ ਦਰਸ਼ਨ ਦਿੱਤਾ ਭਿਆਨਕ, ਤੇ ਤੁਸੀਂ ਕਹਿੰਦੇ ਹੋ ਪੰਡਿਤ ਜੀ ਕਿ ਸਤਿਗੁਰਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਸੁਣੀਏ ਧਰੇ ਚੀਤ ਪ੍ਰਤੀਤਾ, ਪ੍ਰਤੀਤ ਨੂੰ ਧਾਰਨ ਕਰਕੇ ਇਸ ਗੱਲ ਦਾ ਵੀ ਜਵਾਬ ਮੇਰੇ ਤੋਂ ਸੁਣ ਲਓ। ਪ੍ਰਗਟੀ ਜਬ ਜਗ ਮਾਤ ਅਗਾਰੀ ਦੁਸ਼ਟਣ ਦੇਖ ਹਰਖ ਪਾ ਪਾਰੀ। ਨੰਦ ਚੰਦ ਜੀ ਕਹਿੰਦੇ ਨੇ ਕਿ ਜਦੋਂ ਜਗ ਦੀ ਮਾਤਾ ਆਦਿ ਸ਼ਕਤੀ ਪ੍ਰਗਟ ਹੋਈ। ਦਰਸ਼ਨ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਤੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ। ਹਿਰਦੈ ਵਿਚਾਰਿਓ ਕਿਸੇ ਅਸਥਾਏ ਉਚਿਤ ਅੰਗ ਜੈ ਰੂਪ ਬਸਾਏ। ਨੰਦ ਚੰਦ ਜੀ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਰੂਪ ਦੇਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤਾ ਕਿ ਮੇਰੇ ਸਰੀਰ ਦੇ ਵਿੱਚ ਐਸੀ ਕਿਹੜੀ ਪਾਵਨ ਵਧੀਆ ਜਗ੍ਹਾ ਹੋਣੀ ਚਾਹੀਦੀ ਹੈ ਕਿ ਜਿਹੜੀ ਜਗ੍ਹਾ ਦੇ ਉੱਤੇ ਮੈਂ ਇਸ ਦੇਵੀ ਦੇ ਰੂਪ ਨੂੰ ਵਸਾ ਕੇ ਰੱਖਾਂ। ਸਭ ਤਨ ਮੇ ਪਾਵਨ ਹੈ ਨੈਣਾ ਤਹਾਂ ਬਾਸ ਦੀਨਸ ਗੁਣ ਐਨਾ। ਨੰਦ ਚੰਦ ਜੀ ਕਹਿੰਦੇ ਨੇ ਮੈਂ ਬੜਾ ਗਿਆਤਾ ਨਹੀਂ ਹਾਂ ਵੱਡਾ। ਤੁਸੀਂ ਪੰਡਿਤ ਜੀ ਇਸ ਗੱਲ ਨੂੰ ਜਾਣਦੇ ਹੋ ਕਿ ਸਾਰਿਆਂ ਅੰਗਾਂ ਦੇ ਵਿੱਚੋਂ ਮਨੁੱਖ ਦੇ ਜਿਹੜੇ ਨੇਤਰ ਨੇ, ਜਿਹੜੀਆਂ ਅੱਖਾਂ ਨੇ, ਉਹ ਸਾਰਿਆਂ ਤੋਂ ਪਵਿੱਤਰ ਮੰਨੀਆਂ ਗਈਆਂ ਨੇ। ਇਸ ਕਰਕੇ ਪੰਡਿਤ ਜੀ ਸਾਰਿਆਂ ਤੋਂ ਪਵਿੱਤਰ ਨੈਣਾਂ ਨੂੰ, ਅੱਖਾਂ ਨੂੰ ਮੰਨਿਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਾਰੇ ਸਰੂਪ ਨੂੰ ਆਪਣੀਆਂ ਅੱਖਾਂ ਦੇ ਵਿੱਚ ਵਸਾ ਲਿਆ। ਇਸ ਕਰਕੇ ਸਤਿਗੁਰਾਂ ਨੇ ਅੱਖਾਂ ਬੰਦ ਕੀਤੀਆਂ ਸਨ। ਪੰਥ ਅਗਾਰੀ ਟਿਕੈ ਨ ਕੋ ਜੋਤ ਤੇਜ ਲੋਚਣ ਤਰ ਸੋ। ਭਾਵ ਕੇ ਗੁਰੂ ਜੀ ਵਿਚਾਰਦੇ ਸਨ ਕਿ ਮੇਰੇ ਪੰਥ ਦੇ ਸਾਹਮਣੇ ਕੋਈ ਟਿਕ ਨਾ ਸਕੇ। ਜੋਤ ਤੇਜ ਲੋਚਣ ਤਰ ਸੋ, ਭਾਵ ਕਿ ਉਹੀ ਜੋਤੀ ਦਾ ਤੇਜ ਪੰਥ ਨੇਤਰਾਂ ਦੇ ਵਿੱਚ ਧਾਰਨ ਕਰੇਗਾ। ਸਤਿਗੁਰਾਂ ਨੇ ਇਹ ਵੀ ਨਾਲ ਵਿਚਾਰ ਕੀਤੀ ਸੀ। ਰਹਿਤ ਵਾਣ ਸਿੱਖ ਸਿੰਘ ਜੋ ਮੇਰੇ ਦੁਸ਼ਟ ਨਸ਼ਟ ਦ੍ਰਿਸ਼ਟ ਸੋਹੇਰੇ। ਨੰਦ ਚੰਦ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਵਿਚਾਰ ਕੀਤੀ ਸੀ ਕਿ ਰਹਿਤ ਮਰਿਆਦਾ ਦੇ ਧਾਰਨੀ ਮੇਰੇ ਜਿਹੜੇ ਸਿੰਘ ਹੋਣਗੇ ਦੁਸ਼ਟ ਨਸ਼ਟ ਦ੍ਰਿਸ਼ਟ ਸੋਹੇਰੇ, ਭਾਵ ਕੇ ਦ੍ਰਿਸ਼ਟੀ ਦੇ ਦੇਖਣ ਦੇ ਨਾਲ ਹੀ ਦੁਸ਼ਟਾਂ ਦਾ ਨਾਸ ਮੇਰੇ ਸਿੰਘ ਕਰਦਿਆ ਕਰਨਗੇ। ਇਸ ਕਰਕੇ ਵੀ ਉਹਨਾਂ ਨੇ ਦੇਵੀ ਦੇ ਸਰੂਪ ਨੂੰ ਨੇਤਰਾਂ ਦੇ ਵਿੱਚ ਨਿਵਾਸ ਬਖਸ਼ਿਆ ਸੀ। ਬਹੁ ਤੁਰ ਕਣ ਸੰਗ ਏਕ ਲਰਾਉ ਆਸ ਪ੍ਰਤਾਪ ਜੋਤ ਪੰਥ ਚਲਾਉ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵਿਚਾਰ ਕੀਤੀ ਸੀ ਐਸੇ ਪ੍ਰਤਾਪ ਦੇ ਸਮੇਤ ਮੈਂ ਆਪਣੇ ਪੰਥ ਨੂੰ ਚਲਾਵਾਂਗਾ ਕਿ ਮੇਰੇ ਪੰਥ ਦਾ ਜਿਹੜਾ ਸਿੰਘ ਹੈ ਉਹ ਲੱਖਾਂ ਤੁਰਕਾਂ ਦੇ ਨਾਲ ਇੱਕ ਵੀ ਲੜ ਜਾਇਆ ਕਰੇਗਾ। ਇਹ ਕਾਰਨ ਦ੍ਰਿਗ ਕਰੇ ਮਿਲਾਵਨ ਦੇਖ ਦੇਖ ਕੋ ਬਾਸ ਬਸਾਵਨ। ਪੰਡਿਤ ਕੇਸ਼ਵ ਦਾਸ ਨੂੰ ਨੰਦ ਚੰਦ ਜੀ ਕਹਿੰਦੇ ਨੇ ਪੰਡਿਤ ਜੀ ਇਹ ਕਾਰਨ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੱਖਾਂ ਨੂੰ ਬੰਦ ਕਰਨ ਦਾ। ਇਸ ਬਿਦ ਨੰਦ ਚੰਦ ਬਹੁ ਭਾਂਤੀ ਕਰੀ ਅਸ਼ਰਦਾ ਦੇਜ ਔਰ ਹਾਤੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਹੁਤੇ ਸਾਰੇ ਬਚਨ ਕਹਿ ਕਹਾ ਕੇ ਨੰਦ ਚੰਦ ਨੇ ਜਿਹੜੀ ਪੰਡਿਤ ਦੇ ਮਨ ਦੇ ਵਿੱਚ ਅਸ਼ਰਦਾ ਵਧੀ ਹੋਈ ਸੀ ਉਹਦਾ ਖਾਤਮਾ ਕੀਤਾ, ਉਹਨੂੰ ਨਾਸ ਕੀਤਾ। ਲੀਨ ਮਨਾਏ ਸੰਗ ਲੈ ਗਮਨਾ ਜਹਾਂ ਬਿਰਾਜਤ ਸ੍ਰੀ ਗੁਰ ਪਵਨਾ। ਪੰਡਿਤ ਨੂੰ ਮਨਾ ਲਿਆ, ਉਹਨੂੰ ਰਾਜੀ ਕਰ ਲਿਆ ਤੇ ਪੰਡਿਤ ਕੇਸ਼ਵ ਦਾਸ ਨੂੰ ਲੈ ਕੇ ਉਥੇ ਪਹੁੰਚ ਗਿਆ ਹੈ ਨੰਦ ਚੰਦ ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ, ਬੈਠੇ ਸਨ। ਕਲ ਗੀ ਧਰ ਬੜ ਆਦਰ ਦੀਨਾ ਨਿਕਟ ਬਿਠਾਏ ਤੋਖ ਬਹੁ ਕੀਨਾ। ਕਲਗੀ ਤਰ ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਡਿਤ ਦਾ ਬੜਾ ਆਦਰ ਕੀਤਾ, ਮਾਣ ਕੀਤਾ, ਉਹਨੂੰ ਸਤਿਕਾਰ ਦਿੱਤਾ। ਨਿਕਟ ਬਿਠਾਏ ਤੋਖ ਬਹੁ ਕੀਨਾ, ਭਾਵ ਕੇ ਲਾਗੇ ਬਿਠਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਡਿਤ ਨੂੰ ਪ੍ਰਸੰਨ ਕੀਤਾ। ਨੰਦ ਚੰਦ ਸਭ ਭਾਣੇ ਉਹ ਪ੍ਰਸੰਗਾ ਬਾਣੀ ਛੰਦ ਸਵਈਨ ਸੰਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੰਦ ਚੰਦ ਨੇ ਸਾਰਾ ਜਿਹੜਾ ਪ੍ਰਸੰਗ ਸੀ ਜੋ ਕਿ ਪੰਡਿਤ ਦੇ ਵਿੱਚ ਤੇ ਨੰਦ ਚੰਦ ਦੇ ਵਿੱਚ ਹੋਇਆ ਸੀ ਉਹ ਸਾਰਾ ਪ੍ਰਸੰਗ ਨੰਦ ਚੰਦ ਨੇ ਸਤਿਗੁਰਾਂ ਨੂੰ ਸੁਣਾਇਆ। ਕਵੀ ਜੀ ਲਿਖਦੇ ਨੇ ਬਾਣੀ ਛੰਦ ਸਵਈਨ ਸੰਗਾ, ਆਪਣੀ ਗੁਰਬਾਣੀ ਦੇ ਵਿੱਚ ਛੰਦਾਬੰਦੀ ਦੇ ਵਿੱਚ ਸਵਈਆਂ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਵਾਕਿਆ ਦਾ ਜ਼ਿਕਰ ਕੀਤਾ। ਅੱਗੇ ਕਵੀ ਜੀ ਸਤਿਗੁਰਾਂ ਦੀ ਗੁਰਬਾਣੀ ਦਾ ਪ੍ਰਮਾਣ ਦਿੰਦੇ ਨੇ। ਸ੍ਰੀ ਮੁਖ ਵਾਕ ਸਵਈਆ ਜੋ ਕੁਛ ਲੇਖ ਲਿਖਿਓ ਵਿਦਨਾ ਸੋ ਪਾਈਅਤ ਮਿਸਰ ਜੂ ਸੋਕ ਨਿਵਾਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੋ ਕੁਝ ਲੇਖਾਂ ਦੇ ਵਿੱਚ ਲਿਖਿਆ ਹੁੰਦਾ ਵਿਧਾਤਾ ਨੇ ਪੰਡਿਤ ਜੀ ਦਰਅਸਲ ਉਹੀ ਹੁੰਦਾ ਉਹੀ ਮਿਲਦਾ ਜੋ ਮਿਲਣ ਦੇ ਵਾਸਤੇ ਲੇਖ ਲਿਖਿਆ ਹੁੰਦਾ ਮਿਸਰ ਜੋ ਸੋਗ ਨਿਵਾਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੰਡਿਤ ਜੀ ਇਸ ਕਰਕੇ ਆਪਣੇ ਸੋਗ ਨੂੰ ਦੂਰ ਕਰ ਦਿਓ ਨਿਵਾਰ ਦਿਓ ਮੇਰੋ ਕਛੂ ਅਪਰਾਧ ਨਹੀਂ ਗਯੋ ਯਾਦ ਤੇ ਭੂਲ ਨਾ ਕੋਪ ਚਿਤਾਰੋ ਪੰਡਿਤ ਜੀ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰਾ ਅਪਰਾਧ ਕੋਈ ਨਹੀਂ ਹੈ ਮੇਰਾ ਦੋਸ਼ ਕੋਈ ਨਹੀਂ ਹੈ ਕਿਉਂਕਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਨੂੰ ਯਾਦ ਭੁੱਲ ਗਿਆ ਤੁਹਾਨੂੰ ਬੁਲਾਉਣਾ ਇਸ ਕਰਕੇ ਤੁਸੀਂ ਆਪਣੇ ਗੁੱਸੇ ਨੂੰ ਛੱਡ ਦਿਓ ਬਾਗੋ ਨਿਹਾਲੀ ਪਠੈ ਦਿਓ ਆਜ ਭਲੇ ਤੁਮਕੋ ਨਿਸ਼ਚੈ ਜੀ ਅਤਾਰੋ ਬਾਗੋ ਆਖਿਆ ਜਾਂਦਾ ਹੈ ਪੁਸ਼ਾਕ ਨੂੰ ਨਿਹਾਲੀ ਆਖਿਆ ਜਾਂਦਾ ਤਲਾਈ ਨੂੰ ਜਾਂ ਰਜਾਈ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰਾ ਕੁਝ ਤੁਹਾਨੂੰ ਪ੍ਰਦਾਨ ਕਰਾਂਗੇ ਨਿਸ਼ਚੈ ਜੀ ਅਤਾਰੋ ਇਸ ਗੱਲ ਨੂੰ ਨਿਸ਼ਚਿਤ ਰੂਪ ਦੇ ਵਿਚ ਜੋ ਮੈਂ ਕਹਿ ਰਿਹਾ ਹਾਂ ਇਸ ਨੂੰ ਧਾਰਨ ਕਰੋ ਛਤਰੀ ਸਭੈ ਕ੍ਰਿਤ ਵਿਪਣ ਕੇ ਇਨਹੂ ਪੇ ਕਟਾਸ਼ ਕਿਰਪਾ ਕਹਿ ਨਿਹਾਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਣ ਦੇਣ ਦੇ ਵਾਸਤੇ ਪੰਡਿਤ ਨੂੰ ਕਹਿੰਦੇ ਨੇ ਕਿ ਜਿੰਨੇ ਵੀ ਛਤਰੀ ਨੇ ਇਹ ਸਾਰੇ ਦੇ ਸਾਰੇ ਭਾਵ ਕੇ ਵਿਪਰਾਂ ਦੇ ਪੰਡਤਾਂ ਦੇ ਆਸਰੇ ਹੀ ਨੇ ਇਸ ਕਰਕੇ ਪੰਡਿਤ ਜੀ ਤੁਸੀਂ ਆਪਣੀ ਮਿਹਰ ਦੀ ਨਜ਼ਰ ਹਰ ਇੱਕ ਤਰੀਕੇ ਦੇ ਨਾਲ ਇਨ੍ਹਾਂ ਸਾਰਿਆਂ ਦੇ ਉੱਤੇ ਰੱਖਿਆ ਕਰੋ ਛਤਰੀਆਂ ਦੀ ਸਾਰੀ ਕਿਰਤ ਵੀਰਤਾ ਬ੍ਰਾਹਮਣਾਂ ਦੇ ਵਾਸਤੇ ਹੈ ਭਾਵ ਕੇ ਬ੍ਰਾਹਮਣ ਰੱਖਿਆ ਦੇ ਵਾਸਤੇ ਇਸ ਕਰਕੇ ਵੀ ਤੁਹਾਨੂੰ ਵਾਜਬ ਹੈ ਕਿ ਇਨ੍ਹਾਂ ਦੇ ਉੱਤੇ ਆਪਣੀ ਮਿਹਰ ਦੀ ਦ੍ਰਿਸ਼ਟੀ ਰੱਖਿਆ ਕਰੋ ਇਨ੍ਹਾਂ ਦੇ ਉੱਤੇ ਮਿਹਰ ਪਾਵਨਤਾ ਰੱਖਿਆ ਕਰੋ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਿਆਂ ਸਿੱਖਾਂ ਦੇ ਬਾਰੇ ਸਿੰਘਾਂ ਦੇ ਬਾਰੇ ਲਿਖਦੇ ਨੇ ਸਤਿਗੁਰੂ ਜੀ ਲਿਖਦੇ ਨੇ ਜੁੱਦ ਜਿਤੇ ਇਨਹੀ ਕੇ ਪ੍ਰਸਾਦ ਸੋ ਦਾਨ ਕਰੇ ਮੁਰਾਦ ਹੈ ਇਨਹੀ ਦੀ ਇਹ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਸਤਰਧਾਰੀ ਸਿੰਘਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੁੱਧ ਜਿਤੇ ਇਨਹੀ ਕੇ ਪ੍ਰਸਾਦ ਪ੍ਰਸਾਦ ਦਾ ਅਰਥ ਹੁੰਦਾ ਹੈ ਕਿਰਪਾ ਗੁਰਬਾਣੀ ਦੇ ਪ੍ਰਾਰੰਭ ਦੇ ਵਿਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਪਜੀ ਆਉਂਦੀ ਹੈ ਜਿਹੜੀ ਇੱਥੋਂ ਸ਼ੁਰੂ ਹੁੰਦੀ ਹੈ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਪਰਮੇਸ਼ਰ ਇੱਕ ਹੈ ਉਹ ਸਾਰਿਆਂ ਦਾ ਕਰਤਾ ਹੈ ਉਹ ਮਾਲਕ ਹੈ ਇਸ ਤੋਂ ਅੱਗੇ ਸਾਰਾ ਕੁਝ ਬਿਆਨ ਕਰਕੇ ਲਿਖਦੇ ਨੇ ਕਿ ਫਿਰ ਐਸਾ ਜਿਹੜਾ ਪਰਮੇਸ਼ਰ ਹੈ ਉਹ ਮਿਲਦਾ ਕਿਵੇਂ ਤੇ ਸਤਿਗੁਰਾਂ ਨੇ ਲਿਖਿਆ ਗੁਰ ਪ੍ਰਸਾਦ ਐਸਾ ਜਿਹੜਾ ਪਰਮੇਸ਼ਰ ਹੈ ਉਹ ਗੁਰੂ ਦੇ ਪ੍ਰਸਾਦ ਦੇ ਨਾਲ ਮਿਲਦਾ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਪ੍ਰਸਾਦ ਦਾ ਅਰਥ ਹੈ ਕਿਰਪਾ ਸਤਿਗੁਰੂ ਜੀ ਲਿਖਦੇ ਨੇ ਜੁੱਧ ਜਿਤੇ ਇਨਹੀ ਕੇ ਪ੍ਰਸਾਦ ਸੋ ਦਾਨ ਕਰੇ ਇਨ੍ਹਾਂ ਦੀ ਕਿਰਪਾ ਦੇ ਨਾਲ ਮੈਂ ਵੱਡੇ ਵੱਡੇ ਜੁੱਧ ਜਿੱਤੇ ਨੇ ਇਨ੍ਹਾਂ ਦੀ ਕਿਰਪਾ ਦੇ ਨਾਲ ਮੈਂ ਦਾਨ ਕਰਦਾ ਹਾਂ ਆਗੇ ਯੋਗ ਟਰੇ ਇਨਹੀ ਕੇ ਪ੍ਰਸਾਦ ਇਨਹੀ ਕੀ ਕਿਰਪਾ ਫੁਨ ਧਾਮ ਭਰੇ ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡੇ ਵੱਡੇ ਜਿਹੜੇ ਪਾਪ ਨੇ ਇਨ੍ਹਾਂ ਦੀ ਕਿਰਪਾ ਦੇ ਨਾਲ ਹੀ ਖਤਮ ਹੁੰਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਨ੍ਹਾਂ ਦੀ ਕਿਰਪਾ ਦੇ ਨਾਲ ਹੀ ਮੇਰਾ ਘਰ ਬਾਰ ਜਿਹੜੇ ਖਜ਼ਾਨੇ ਨੇ ਉਹ ਭਰਪੂਰ ਨੇ ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ ਇਨਹੀ ਕੀ ਕਿਰਪਾ ਸਭ ਸ਼ਤਰੂ ਮਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਨ੍ਹਾਂ ਦੀ ਕਿਰਪਾ ਦੇ ਨਾਲ ਹੀ ਮੈਂ ਹਰ ਇੱਕ ਪ੍ਰਕਾਰ ਦੀ ਵਿਦਿਆ ਨੂੰ ਪ੍ਰਾਪਤ ਕੀਤਾ ਸ਼ਸਤਰਾਂ ਦੀ ਵਿਦਿਆ ਔਰ ਇਸ ਤੋਂ ਇਲਾਵਾ ਕਿਤਾਬੀ ਵਿਦਿਆ ਇਨ੍ਹਾਂ ਦੀ ਕਿਰਪਾ ਦੇ ਨਾਲ ਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਆਪਣੇ ਵੱਡੇ ਵੱਡੇ ਵੈਰੀਆਂ ਦਾ ਸੰਹਾਰ ਕੀਤਾ ਰਣ ਭੂਮੀ ਦੇ ਵਿੱਚੋਂ ਉਨ੍ਹਾਂ ਨੂੰ ਮਾਰ ਕੇ ਖਦੇੜਿਆ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਨ੍ਹਾਂ ਸਿੱਖਾਂ ਸੇਵਕਾਂ ਦੀ ਕਿਰਪਾ ਕਰਕੇ ਹੀ ਮੈਂ ਸਜਿਆ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਨਿਮਾਣੇ ਹੋ ਕੇ ਕਹਿੰਦੇ ਨੇ ਨਹੀਂ ਮੋਸੇ ਗਰੀਬ ਕਰੋੜ ਪਰੇ ਹੈ ਮੇਰੇ ਵਰਗੇ ਕਰੋੜਾਂ ਗਰੀਬੜੇ ਤੁਰੇ ਫਿਰਦੇ ਨੇ ਮਾਣ ਦੇਣ ਦੇ ਵਾਸਤੇ ਕਹਿੰਦੇ ਨੇ ਇਨ੍ਹਾਂ ਦੀ ਕਿਰਪਾ ਦੇ ਨਾਲ ਤੇ ਮੈਂ ਸਜਿਆ ਹੋਇਆ ਸਿੰਘਾਸਨ ਦੇ ਉੱਤੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ ਹੁਣ ਇਸ ਸਵਈਏ ਨੂੰ ਆਪਣੇ ਸਰਲ ਸ਼ਬਦਾਂ ਦੇ ਵਿੱਚ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਆਂ ਨੇ ਬਿਆਨ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਕਹਿੰਦੇ ਨੇ ਇਹ ਸਾਰਿਆਂ ਤੋਂ ਮੈਨੂੰ ਬਹੁਤ ਚੰਗੇ ਬਰਕਤ ਇਹਨਾਂ ਦੀ ਹੈ ਘਰ ਬਾਰ ਮੇਰਾ ਸਭ ਇਹਨਾਂ ਦੀ ਹੈ ਕਮਾਈ ਪਾਰੀ ਹੀਰਾ ਮੋਤੀ ਤੇ ਆਰ ਬੁਖਾਰ ਮੇਰਾ ਨਾਲ ਇਹਨਾਂ ਦੇ ਮੇਰਾ ਹੈ ਸ਼ਾਨ ਵੱਡਾ, ਇਹਨਾਂ ਪਿੱਛੇ ਹੈ ਮਾਣ ਸੰਸਾਰ ਮੇਰਾ, ਬਰਕਤ ਇਹਨਾਂ ਦੀ ਜਿੱਤੇ ਨੇ ਜੰਗ ਵੱਡੇ, ਇਹਨਾਂ ਬਾਜ ਨਹੀਂ ਕੋਈ ਯਾਰ ਮੇਰਾ, ਇਹ ਮੇਰੇ ਮੈਂ ਇਹਨਾਂ ਦਾ ਹੋ ਚੁੱਕਾ, ਇਹ ਮੇਰੇ ਮੈਂ ਇਹਨਾਂ ਦਾ ਹੋ ਚੁੱਕਾ, ਇਹਨਾਂ ਨਾਲ ਹੈ ਵੱਡਾ ਪਿਆਰ ਮੇਰਾ, ਇਹ ਸਿੱਖ ਮੈਂ ਗੁਰੂ ਕਰਤਾਰ ਸਿੰਘਾ, ਇਹਨਾਂ ਉਤੋਂ ਸਰੀਰ ਬਲਿਹਾਰ ਮੇਰਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹਨਾਂ ਦੀਆਂ ਬਰਕਤਾਂ ਦੇ ਨਾਲ ਜੰਗ ਜਿੱਤੇ ਨੇ, ਇਹਨਾਂ ਦੀ ਕਿਰਪਾ ਦੇ ਨਾਲ ਮੈਂ ਸਜਿਆ ਹੋਇਆ, ਮੇਰੇ ਵਰਗੇ ਕਰੋੜਾਂ ਤੁਰੇ ਫਿਰਦੇ ਨੇ, ਇਸ ਤਰ੍ਹਾਂ ਦੀ ਵੱਡੀ ਸੋਭਾ ਕੀਤੀ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਇਹਨਾਂ ਦਾ ਹੋ ਚੁੱਕਾ ਹੈ ਕਿਉਂਕਿ ਮੇਰੇ ਹੋ ਚੁੱਕੇ ਨੇ। ਸਤਿਗੁਰਾਂ ਦੇ ਉਪਦੇਸ਼ ਦੇ ਵਿੱਚ ਆਉਂਦਾ ਜੋਗੇ ਦੇ ਬਾਰੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਜਦੋਂ ਜੋਗਾ ਪਹੁੰਚਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਹਿਜ ਸੁਭਾਅ ਛੋਟਾ ਬਾਲਕ ਜਾਣ ਕੇ ਬੁਲਾ ਲਿਆ। ਸਤਿਗੁਰੂ ਜੀ ਕਹਿੰਦੇ ਨੇ ਹੇ ਬਾਲਕ ਤੇਰਾ ਨਾਂ ਕੀ ਹੈ? ਤੇ ਅੱਗੋਂ ਆਖਿਆ ਜੋਗੇ ਨੇ, ਕਹਿੰਦਾ ਸੱਚੇ ਪਾਤਸ਼ਾਹ ਜੋਗਾ। ਤੇ ਸਤਿਗੁਰਾਂ ਨੇ ਬਚਨ ਕੀਤਾ, ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇਰੇ ਜੋਗਾ, ਮੈਂ ਉਸ ਵੱਡੀ ਸਾਖੀ ਦੇ ਵੱਲ ਨਹੀਂ ਜਾਣਾ। ਤੁਸੀਂ ਸਾਰੇ ਭਲੀ ਪ੍ਰਕਾਰ ਜਾਣਦੇ ਹੋ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਜੋਗੇ ਦਾ ਬਣ ਕੇ ਵਿਖਾਇਆ। ਹੁਣ ਸਤਿਗੁਰੂ ਜੀ ਕਹਿੰਦੇ ਨੇ ਕਿ ਸਿੱਖ ਮੇਰੇ ਜੋਗੇ ਨੇ, ਮੈਂ ਇਹਨਾਂ ਜੋਗਾ ਹਾਂ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਇਹਨਾਂ ਦੀ ਕਿਰਪਾ ਦੇ ਨਾਲ, ਇਹਨਾਂ ਦੇ ਪ੍ਰਸਾਦ ਦੇ ਨਾਲ ਸਜਿਆ ਹੋਇਆ, ਮੇਰੇ ਵਰਗੇ ਕਰੋੜਾਂ ਫਿਰਦੇ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਸਵਈਆਂ ਦੇ ਵਿੱਚ ਇਸ ਵਿਥਿਆ ਨੂੰ ਬਿਆਨ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਦੋ ਤਿੰਨ ਸਵਈਏ ਹੋਰ ਵੀ ਨੇ ਜਿਹੜੇ ਕਿ ਇਸੇ ਹੀ ਪ੍ਰਥਾਏ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਨੇ। ਕੱਲ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਮੈਂ ਅਗਲੀ ਕਥਾ ਦਾ ਬਿਆਨ ਕਰਾਂਗਾ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਲਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰ ਮੇ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨਾਉ ਨਿਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰ ਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਿਵਾਸ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।